पुएरा दूरी गगन में वचन कै डरो नमो ते कोए सब प्रसंग सुन लीजिए पयो कहो मैं सोए।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत वड भागे हो नौवें पातशाह तेग बहादुर सिमरिया कर नौ निध आवै ताए सब थाई होए सहाय। सतगुरु नौवें पातशाह जी दे पावन पवित्र चरण छो प्राप्त इतिहासक स्थान ते और दीना बंधु सतगुरु श्री गुरु ग्रंथ साहिब जी महाराज जी की पावन पवित्र हजूरी अंदर लता प्रति संध्या समय दे दवाना च हाजरियां भर के गुर इतिहास श्री गुर प्रताप सूरत ग्रंथ की लड़ीवार कथा बहुत ही श्रद्धा भावना सत्कार सहित आप जी श्रवण कर रहे हो। बाबा पृथ्वी चंद जी की घरवाली बीबी करमो ने एक दुराचारणी दुरमत की धारणी दाई नू खरीद के उनू लालच दे के लोभ दे के पट्टी पढ़ा के भेजा कि तू किसी तरीके नाल श्री हरगोबिंद साहब जी की हत्या कर दे क्योंकि पहला तो सानू आस सी कि गुरु अर्जन साहब तो बाद गुरता गद्दी साडे कोल आवेगी पर जदों दा उन्हां दे घर विच उस बालक का जन्म होया साडी वो आस भी जांदी रही है जे तू किसे तरीके उस बच्चे नूं मार देवें ते साडे घर दे विच उह गुरता गद्दी आउण तों फिर कोई नहीं रोक सकदा। ते दाई कहण लगी जी मैं इसे तरह करांगी। इन्हें तैयारी की अस्थणा उत्ते जहर दा लेप करके हिरदे विच सतगुरु जी प्रति वैर दा भाव रख के श्री अमृतसर साहब तो चल के डरोली महाराज जी की नगरी वडाली च पहुंची है। जदों वडाली नगर विच पहुंची उत्थे अगे बड़े उत्सव हो रहे सन बहुत सारिया इस्त्रियां माता गंगा दे वेड़े च बैठिया सन ये भी विच आके बैठ गई। अचानक माता गंगा जी ने बचन किया कि पता नहीं लाल जी नूं की होया है कि दो दिन तो दुध नहीं पी रहे। समा पा के दाई बोली कहण लगी मेरे कोल परमेश्वर की एक बरकत है कि जिस भी बालक ने मेरे अस्थणा तो दुध पीता है उस बालक नूं दवाई की लोड़ नहीं पई उहदे रोग दूर हो गए ते तुसी इस बच्चे नूं भी मेरी गोद विच पाओ जदों ये मेरे अस्थणा तो दुध पीवेगा ते इहदा भी रोग कट्टिया जाएगा। बाकी स्त्रियां ने भी यही गल कही माता गंगा जी नूं भी तुसी गोद च पकड़ा दिओ। दाई दी गोद विच जिस वेले बाल श्री हरगोबिंद साहब जी नूं पाया गया इन्हें अगे अस्थणा नूं जहर दा लेप कीता होया ते जहर भरे उस अस्थण नूं सतपुरां दे मुंह च देना चाहुंदी है पर छेवें पातशाह जी महाराज जी मुंह मोड़ लैंदे ने। अपने इक हथ नाल सतगुरां ने इहदी गुत लटकदी सी उह गुत पकड़ लई इक हथ नाल अस्थण पकड़ के जदों कुटिया इस दाई दे शरीर चो प्राण निकल गए दे सवास निकल गए तड़फदी हुई बेबल होके जमीन ते डिग पई और प्राण उड़न पंखेरू हो गए। सब वेख के हैरान हो गए कि एक ही भाणा वरत्या एक ही खेड वरती है। ਡਰਦੀਆਂ ਹੋਈਆਂ ਇਸਤਰੀਆਂ ਪਿੱਛੇ ਜਾ ਕੇ ਖਲੋ ਗਈਆਂ। ਮਾਤਾ ਗੰਗਾ ਜੀ ਭੱਜ ਕੇ ਅੱਗੇ ਆਏ, ਬਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਚੁੱਕਿਆ, ਪਿਛਾਂ ਨੂੰ ਆ ਗਏ। ਉਸ ਵਕਤ ਇਸ ਦਾਈ ਦੇ ਸਰੀਰ ਚ ਇੱਕ ਪ੍ਰਕਾਸ਼ ਨਿਕਲ ਕੇ ਆਕਾਸ਼ ਨੂੰ ਗਿਆ, ਇਹਦੀ ਦੇਹ ਪਲਟ ਗਈ, ਸਰੂਪ ਪਲਟ ਗਿਆ, ਆਕਾਸ਼ ਵਿਚ ਇਹਨੇ ਆਪਣੇ ਸਰੀਰ ਨੂੰ ਅਲੋਪ ਕਰ ਲਿਆ ਔਰ ਆਕਾਸ਼ਵਾਣੀ ਕਰਕੇ ਆਕਾਸ਼ ਵਿਚੋਂ ਬੋਲ ਕੇ ਆਪਣੀ ਵਿਥਿਆ ਦੱਸਣ ਲੱਗੀ। ਦਾਈ ਦਾ ਜਿਹੜਾ ਸਰੀਰ ਸੀ ਉਹ ਜ਼ਮੀਨ ਤੇ ਲੇਟਿਆ ਹੋਇਆ, ਅੱਖਾਂ ਤੜੀਆਂ ਹੋਈਆਂ ਸਨ, ਹੱਥ ਪੈਰ ਪਸਰੇ ਹੋਏ ਸਨ, ਵੇਖ ਕੇ ਸਭ ਡਰ ਰਹੇ ਸੀ, ਭੈ ਭੀਤ ਹੋ ਰਹੇ ਸੀ। ਇਤਨੇ ਨੂੰ ਦਾਈ ਦੀ ਜਿਹੜੀ ਆਤਮਾ ਸੀ ਸੂਖਮ ਸਰੀਰ, ਉਹ ਆਕਾਸ਼ ਵਿਚੋਂ ਬੋਲਿਆ, ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਲੀਲਾ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ, ਦੁਏਰਾ ਦੁਰੀ ਗਗਨ ਮੈਂ ਬਚਨ ਕੈ ਡਰੋ ਨਾ ਮੋਤੇ ਕੋਏ।
ਕਹਿੰਦੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਉਹ ਜਿਹੜੀ ਦਾਈ ਦੀ ਅੰਦਰਲੀ ਰੂਹ ਸੀ ਉਹ ਨਿਕਲ ਕੇ ਆਕਾਸ਼ ਵਿਚ ਲੁਕ ਗਈ। ਆਕਾਸ਼ ਵਿਚ ਇਹਦੀ ਰੂਹ ਜਿਹੜੀ ਸੀ ਉਹ ਅਲੋਪ ਹੋ ਗਈ ਤੇ ਆਕਾਸ਼ ਵਿਚੋਂ ਆਵਾਜ਼ ਆਉਣ ਲੱਗੀ। ਸਾਰੀਆਂ ਇਸਤਰੀਆਂ ਜਿਹੜੀਆਂ ਮਾਤਾ ਗੰਗਾ ਜੀ ਦੇ ਘਰ ਚ ਇਕੱਠੀਆਂ ਹੋ ਕੇ ਖੜੀਆਂ ਡਰ ਰਹੀਆਂ ਸੀ, ਉਹਨਾਂ ਸਾਰੀਆਂ ਨੂੰ ਇਹ ਸੰਬੋਧਨ ਕਰਕੇ ਬੋਲੀ, ਭਾਈ ਮੇਰੇ ਤੋਂ ਡਰੋ ਨਾ, ਡਰੋ ਨਾ ਮੋਤੇ ਕੋਏ, ਮੇਰੇ ਤੋਂ ਕੋਈ ਵੀ ਡਰ ਨਾ ਰੱਖੋ, ਕਿਸੇ ਦੇ ਮਨ ਚ ਵੀ ਮੇਰੇ ਪ੍ਰਤੀ ਕੋਈ ਡਰ ਭੈ ਨਾ ਹੋਵੇ।
ਸਭ ਪ੍ਰਸੰਗ ਸੁਣ ਲੀਜੀਏ, ਭਯੋ ਕਹੋ ਮੈਂ ਸੋਏ।
ਮੈਂ ਤੁਹਾਨੂੰ ਆਪਣਾ ਸਾਰਾ ਪ੍ਰਸੰਗ ਸੁਣਾਉਣੀ ਆ ਕਿ ਮੈਂ ਇਹ ਭਿਆਨਕ ਸਰੀਰ ਨੂੰ ਕਿਵੇਂ ਪ੍ਰਾਪਤ ਹੋਈ ਆ, ਇਸ ਦਾਈ ਦੇ ਸਰੀਰ ਵਿਚ ਕਿਵੇਂ ਆਈ ਆ ਤੇ ਇੱਥੇ ਕਿਵੇਂ ਪਹੁੰਚੀ ਆ। ਮੈਂ ਆਪਣਾ ਕੱਲਾ ਕੱਲਾ ਸਾਰਾ ਪ੍ਰਸੰਗ ਤੁਹਾਨੂੰ ਸੁਣਾਉਂਦੀ ਹਾਂ, ਜਿਵੇਂ ਜਿਵੇਂ ਮੇਰੇ ਨਾਲ ਹੋਇਆ ਹੈ ਜਾਂ ਵਰਤਿਆ ਹੈ ਉਹ ਮੈਂ ਸਭ ਕੁਝ ਕਹਿ ਕੇ ਸੁਣਾਉਂਦੀ ਹਾਂ।
ਸਵਈਆ ਛੰਦ ਪੂਰਬ ਜਨਮ ਮੋਏ ਗੰਧਰਵੀ, ਸਕਲ ਸ਼ਕਤ ਜੁਤ ਮੈਂ ਮਨ ਮਾਨ।
ਬੋਲੀ ਕਹਿਣ ਲੱਗੀ, ਮੇਰਾ ਜਿਹੜਾ ਪੂਰਬਲਾ ਜਨਮ ਸੀ ਉਹ ਗੰਧਰਵਣ ਦਾ ਸੀ। ਗੰਧਰਵਣ ਤੇ ਗੰਧਰਵ ਇੱਕ ਪ੍ਰਕਾਰ ਦੇ ਦੇਵਤਿਆਂ ਦੀ ਕਿਸਮ ਹੈ, ਇਹ ਵੀ ਸਵਰਗਪੁਰੀ ਵਿਚ ਹੁੰਦੇ ਨੇ ਤੇ ਗੰਧਰਵਣਾ ਜਿਹੜੀਆਂ ਨੇ ਉਹ ਨ੍ਰਿਤ ਕਰਦੀਆਂ ਨੇ ਤੇ ਜਿਹੜੇ ਗੰਧਰਵ ਨੇ ਉਹ ਰਾਗ ਗਾਉਂਦੇ ਨੇ। ਇਹ ਕਹਿਣ ਲੱਗੀ ਦਾਈ ਕਿ ਮੇਰਾ ਜਿਹੜਾ ਪਿਛਲਾ ਜਨਮ ਸੀ ਪੂਰਵਲਾ ਜਨਮ ਸੀ ਉਹ ਗੰਧਰਵਣ ਦਾ ਸੀ, ਮੈਂ ਗੰਧਰਵਣ ਦੇ ਸਰੀਰ ਵਿਚ ਸੀ ਔਰ ਮੇਰੇ ਕੋਲ ਬੜੀਆਂ ਸ਼ਕਤੀਆਂ ਸਨ ਤੇ ਜਦੋਂ ਕਿਸੇ ਕੋਲ ਸ਼ਕਤੀ ਹੁੰਦੀ ਹੈ ਉਹਦੇ ਵਿਚ ਮਾਣ ਵੀ ਹੁੰਦਾ ਵੀ ਮੇਰੇ ਕੋਲ ਸ਼ਕਤੀ ਹੈ ਤੇ ਜਦੋਂ ਮੈਂ ਗੰਧਰਵਣ ਦੇ ਸਰੀਰ ਵਿਚ ਸਾਂ ਤੇ ਮੈਂ ਸ਼ਕਤੀ ਜੁੱਤ ਸੀ, ਸ਼ਕਤੀਆਂ ਸਮੇਤ ਸੀ ਔਰ ਮੈਨੂੰ ਆਪਣੀਆਂ ਸ਼ਕਤੀਆਂ ਦਾ ਬੜਾ ਮਾਣ ਤੇ ਹੰਕਾਰ ਸੀ।
ਗਾਵਨ ਵਿਦਿਆ ਵਿਖੇ ਨਿਪੁੰਨ ਬੋ ਸੁੰਦਰ ਸਰੂਪ ਦੁੱਤਵਾ।
ਗਾਉਣ ਦੀ ਵਿਦਿਆ ਵਿਚ ਮੈਂ ਬੜੀ ਨਿਪੁੰਨ ਸੀ, ਮੈਨੂੰ ਬੜਾ ਸੁੰਦਰ ਗਾਉਣਾ ਆਉਂਦਾ ਸੀ, ਮੇਰਾ ਗਲਾ ਬੜਾ ਮਿੱਠਾ ਸੀ, ਆਵਾਜ਼ ਬੜੀ ਮਿੱਠੀ ਸੀ ਤੇ ਬੜੇ ਬੜੇ ਸੰਗੀਤ ਦੇ ਜਿਹੜੇ ਗੂੜੇ ਰਾਗ ਨੇ ਉਹ ਮੈਂ ਗਾ ਸਕਦੀ ਸੀ। ਗਾਉਣ ਦੀ ਵਿਦਿਆ ਵਿਚ ਮੈਂ ਨਿਪੁੰਨ ਸੀ ਔਰ ਮੇਰਾ ਰੂਪ ਵੀ ਬੜਾ ਸੁੰਦਰ ਸੀ, ਮੈਂ ਚੰਗੀ ਦੁੱਤੀ ਵਾਲੀ ਆਭਾ ਵਾਲੀ ਪ੍ਰਕਾਸ਼ ਵਾਲੀ ਸੀ।
ਸੁਰਗ ਸਦਾ ਵਿਚਰਤ ਸੁਖ ਪਾਵਤ, ਇੱਕ ਦਿਨ ਸੁਰਨ ਸਭਾ ਕੇ ਥਾਂ।
ਤੇ ਮੈਂ ਸਵਰਗ ਦੇ ਵਿਚ ਹੀ ਵਿਚਰਦੀ ਸਦਾ ਸੁਖ ਪਾਉਂਦੀ ਸੀ, ਸਵਰਗ ਵਿਚ ਹੀ ਮੇਰਾ ਵਾਸਾ ਸੀ ਤੇ ਸਵਰਗ ਵਿਚ ਹੀ ਰਹਿ ਕੇ ਮੈਂ ਸਾਰੇ ਸੁਖ ਪ੍ਰਾਪਤ ਕਰਦੀ ਸੀ। ਇੱਕ ਦਿਨ ਦੀ ਗੱਲ ਹੈ ਕਿ ਦੇਵਤਿਆਂ ਦੀ ਸਭਾ ਲੱਗੀ ਹੋਈ ਸੀ ਤੇ ਦੇਵਤਿਆਂ ਦੀ ਸਭਾ ਦੇ ਸਥਾਨ ਦੇ ਵਿਚ
ਕਰਤ ਗਾਨ ਬੋ ਤਾਨ ਮਿਲਾਵਤ ਸੁਨਤ ਕਾਨ ਸੋਹੇ ਬਿਰਮਾ।
ਔਰ ਮੈਂ ਦੇਵਤਿਆਂ ਦੀ ਸਭਾ ਵਿਚ ਗਾਇਨ ਕਰ ਰਹੀ ਸੀ, ਬੜੀਆਂ ਤਾਨਾਂ ਲਾ ਕੇ ਬੜੇ ਸੁੰਦਰ ਢੰਗ ਨਾਲ ਸੰਗੀਤਕ ਸ਼ੈਲੀ ਦੇ ਨਾਲ ਮੈਂ ਬੜਾ ਸੋਹਣਾ ਗਾ ਰਹੀ ਸੀ। ਜਿੰਨੇ ਦੇਵਤੇ ਸਨ ਉਹ ਸਾਰੇ ਸੁਣ ਸੁਣ ਕੇ ਹੈਰਾਨ ਹੋ ਰਹੇ ਸੀ, ਮੇਰੀ ਆਵਾਜ਼ ਨੂੰ ਮੇਰੇ ਗਾਉਣ ਨੂੰ ਸੁਣ ਸੁਣ ਕੇ ਹੈਰਾਨ ਹੋ ਰਹੇ ਸਨ।
ਤਬ ਸੁਰ ਗੁਰੂ ਆਇਓ ਕਿਸ ਕਾਰਨ ਹਿਰਤੀ ਉੱਠੇ ਸਭਾ ਸੁਰ ਬ੍ਰਿੰਦ।
ਸਭਾ ਲੱਗੀ ਹੋਈ ਮੈਂ ਗਾ ਰਹੀ ਸੀ ਤੇ ਦੇਵਤੇ ਸੁਣ ਰਹੇ ਸਨ। ਇਹਨੇ ਨੂੰ ਅਚਾਨਕ ਦੇਵਤਿਆਂ ਦਾ ਗੁਰੂ ਬ੍ਰਹਿਸਪਤੀ, ਜਿੰਨੇ ਦੇਵਤੇ ਨੇ ਉਹਨਾਂ ਦਾ ਜਿਹੜਾ ਗੁਰੂ ਹੈ ਉਹ ਬ੍ਰਹਿਸਪਤੀ ਹੈ, ਬ੍ਰਹਿਸਪਤੀ ਗੁਰੂ ਅਚਾਨਕ ਦੇਵਤਿਆਂ ਦੀ ਸਭਾ ਵਿਚ ਆਇਆ। ਉਹਨੂੰ ਆਪਣੀ ਸਭਾ ਵਿਚ ਆਇਆ ਵੇਖ ਕੇ ਜਿੰਨੇ ਦੇਵਤੇ ਸਨ ਉਹਦਾ ਸਤਿਕਾਰ ਕਰਨ ਵਾਸਤੇ, ਕਿਉਂਕਿ ਵੱਡਾ ਹੈ ਗੁਰੂ ਹੈ, ਉਹਦਾ ਸਤਿਕਾਰ ਕਰਨ ਵਾਸਤੇ ਸਾਰੇ ਦੇਵਤੇ ਆਪਣੇ ਆਪਣੇ ਆਸਣਾਂ ਤੋਂ ਉੱਠ ਕੇ ਖਲੋ ਗਏ ਔਰ ਉਸਦਾ ਉੱਠ ਕੇ ਖਲੋ ਕੇ ਸਤਿਕਾਰ ਕੀਤਾ।
ਸਾਦਰ ਨਮੋ ਕੀਨ ਬਦ ਜਾਨੀ ਹੋ ਬ੍ਰਹਮ ਵਿਦਿਆ ਮੈਂ ਨਿਪੁੰਨ ਬਿਲੰਦ।
ਬੜੇ ਸਤਿਕਾਰ ਨਾਲ ਸਾਰਿਆਂ ਨੇ ਉਹਨੂੰ ਆਪਣਾ ਵੱਡਾ ਗੁਰੂ ਜਾਣ ਕੇ ਬ੍ਰਹਿਸਪਤੀ ਦੇ ਚਰਨਾਂ ਚ ਸਾਰੇ ਦੇਵਤਿਆਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਇਹ ਜਾਣ ਕੇ ਕਿ ਬ੍ਰਹਿਸਪਤੀ ਗੁਰਦੇਵ ਵਿਦਿਆ ਵਿਚ ਨਿਪੁੰਨ, ਉਹਨੂੰ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਹੋਈ ਹੋਈ ਹੈ, ਉਹਦੇ ਅੰਦਰ ਬ੍ਰਹਮ ਵਿਦਿਆ ਦੀ ਦਾਤ ਹੈ ਔਰ ਉਹ ਬ੍ਰਹਮ ਵਿਦਿਆ ਦੇ ਵਿਚ ਪੂਰਨ ਤੌਰ ਤੇ ਨਿਪੁੰਨ ਤੇ ਵੱਡਾ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਇਹ ਸਮਝ ਕੇ ਜਿੰਨੇ ਦੇਵਤੇ ਨੇ ਉਹਨਾਂ ਨੇ ਸਾਰਿਆਂ ਨੇ ਹੱਥ ਜੋੜ ਕੇ ਬ੍ਰਹਿਸਪਤੀ ਗੁਰੂ ਦੇ ਚਰਨਾਂ ਚ ਨਮਸਕਾਰ ਕੀਤੀ ਹੈ।
ਬੈਠੇ ਆਨ ਸਭਨ ਕੋ ਦੇਖ ਰਾਗ ਰੰਗ ਮੈਂ ਪਏ ਆਨੰਦ।
ਬ੍ਰਹਿਸਪਤੀ ਗੁਰੂ ਨੇ ਸਵਰਗਪੁਰੀ ਦੀ ਸਭਾ ਵਿਚ ਆ ਕੇ ਸਾਰਿਆਂ ਵੱਲ ਵੇਖਿਆ ਵੀ ਸਾਰੇ ਰਾਗ ਰੰਗ ਦੇ ਵਿਚ ਆਨੰਦਿਤ ਹੋ ਰਹੇ ਨੇ, ਰਾਗਾਂ ਦੇ ਵਿਚ ਸਾਰਿਆਂ ਦੀ ਸੁਰਤ ਜੁੜੀ ਹੋਈ ਹੈ। ਮੈਂ ਗਾ ਰਹੀ ਸੀ, ਮੇਰੇ ਨਾਲ ਹੋਰ ਵੀ ਗੰਧਰਵ ਗਾ ਰਹੇ ਸਨ ਤੇ ਜਿੰਨੇ ਵੀ ਲੋਕ ਨੇ ਸਾਰੇ ਰਾਗਾਂ ਤੇ ਰੰਗਾਂ ਦੇ ਵਿਚ ਉਹ ਆਨੰਦਿਤ ਹੋ ਰਹੇ ਸਨ।
ਮਮ ਦਿਸ਼ਲਾ ਕਰ ਜਾਨ ਮਾਨ ਬਦ ਇਹ ਦੁਰਚਾਰਣ ਮਤ ਮੰਦ।
ਕਹਿਣ ਲੱਗੇ ਕਿ ਇਹ ਗੰਧਰਵਣ ਕਹਿਣ ਲੱਗੀ ਜਿਹੜੀ ਦਾਈ ਹੁਣ ਬਣੀ ਹੋਈ ਇਹਦੀ ਰੂਹ ਬੋਲ ਰਹੀ ਦੱਸ ਰਹੀ ਆਪਣੀ ਵਿਥਿਆ, ਕਹਿੰਦੀ ਮੈਂ ਬੈਠੀ ਹੋਈ ਮੈਂ ਉੱਠ ਕੇ ਬ੍ਰਹਿਸਪਤੀ ਗੁਰੂ ਦਾ ਸਤਿਕਾਰ ਨਹੀਂ ਕੀਤਾ ਤੇ ਜਦੋਂ ਗੁਰੂ ਨੇ ਦੇਵਤਿਆਂ ਦੇ ਗੁਰੂ ਨੇ ਮੇਰੇ ਵੱਲ ਵੇਖਿਆ ਤੇ ਵੇਖਿਆ ਵੀ ਇਹ ਤਾਂ ਬੜੇ ਮਾਣ ਤੇ ਹੰਕਾਰ ਵਿਚ ਬੈਠੀ ਹੈ ਤੇ ਮੇਰੇ ਵੱਲ ਵੇਖ ਕੇ ਉਹ ਗੁਰੂ ਬੋਲਿਆ ਇਹ ਜਿਹੜੀ ਦੁਸ਼ਟ ਚਾਰਨ ਮਾੜੀ ਮਤ ਵਾਲੀ ਆਹ ਜਿਹੜੀ ਗੰਧਰਵਣ ਬੈਠੀ ਹੈ।
ਗਾਮਨ ਅਰ ਸਰੂਪ ਬਡ ਮੇਰੋ ਇਹ ਗੁਣ ਜਾਨ ਤਰਸ ਹੰਕਾਰ।
ਇਹ ਆਪਣੇ ਮਨ ਚ ਹੰਕਾਰ ਧਾਰਨ ਕਰਕੇ ਬੈਠੀ ਹੈ ਵੀ ਮੇਰੇ ਵਰਗਾ ਸੋਹਣਾ ਕੋਈ ਗਾ ਨਹੀਂ ਸਕਦਾ ਤੇ ਮੇਰੇ ਵਰਗਾ ਸੁੰਦਰ ਸਰੂਪ ਵੀ ਕਿਸੇ ਦਾ ਨਹੀਂ, ਮੈਂ ਗਾਉਂਦੀ ਵੀ ਬੜਾ ਸੁੰਦਰ ਹਾਂ ਤੇ ਮੇਰਾ ਰੂਪ ਵੀ ਬੜਾ ਸੁੰਦਰ ਹੈ। ਇਹਦੇ ਮਨ ਵਿਚ ਮਾਣ ਹੈ, ਇਹਦੇ ਮਨ ਦੇ ਵਿਚ ਹੰਕਾਰ, ਇਹ ਜਾਣ ਕੇ ਆਪਣੇ ਹਿਰਦੇ ਚ ਹੰਕਾਰ ਧਾਰਨ ਕਰੀ ਬੈਠੀ ਹੈ।
ਸੁਰਨ ਸਭਾ ਕੇ ਉਚਿਤ ਨਾ ਦੁਸ਼ਟਾ ਨੈ ਮਨ ਜਾਣਿਓ ਮੋਇ ਉਦਾਰ।
ਬੋਲਿਆ ਗੁਰੂ ਬ੍ਰਹਿਸਪਤੀ ਗੁਰੂ ਬੋਲ ਕੇ ਮੈਨੂੰ ਸਰਾਪ ਦੇਣ ਲੱਗਾ, ਕਹਿਣ ਲੱਗਾ ਦੇਵਤਿਆਂ ਦੀ ਸਭਾ ਦੇ ਯੋਗ ਨਹੀਂ ਹੈ ਇਹ ਦੁਸ਼ਟ ਚਾਰਨ, ਇਹ ਜਿਹੜੀ ਦੁਰਮਤੀ ਧਾਰਨੀ ਮਾੜੇ ਆਚਰਨ ਵਾਲੀ ਇਹ ਦੁਸ਼ਟਾ ਬਿਰਤੀ ਵਾਲੀ ਗੰਧਰਵਣ ਇਹ ਦੇਵਤਿਆਂ ਦੀ ਸਭਾ ਦੇ ਵਿਚ ਬੈਠਣ ਦੇ ਯੋਗ ਨਹੀਂ, ਇਹ ਆਪਣੇ ਮਨ ਦੇ ਵਿਚ ਆਪਣੇ ਆਪ ਨੂੰ ਮੇਰੇ ਤੋਂ ਵੀ ਉਦਾਰ ਜਾਣ ਰਹੀ ਹੈ, ਮੇਰੇ ਤੋਂ ਵੀ ਆਪਣੇ ਆਪ ਨੂੰ ਵੱਡਾ ਸਮਝ ਰਹੀ ਹੈ।
ਅਪਰ ਸਰਬੀ ਮਨ ਹੈ ਦੀਰਗ ਇੰਦਰ ਆਦਿ ਜੇ ਤਕ ਬਲ ਪਾਰ।
ਬਾਕੀ ਸਾਰੇ ਦੇਵਤੇ ਜਿਹੜੇ ਵੱਡੇ ਵੱਡੇ ਇਥੋਂ ਤੱਕ ਵੀ ਇੰਦਰ ਦੇਵ ਨੇ ਵੀ ਆ ਕੇ ਮੈਨੂੰ ਮੱਥਾ ਟੇਕਿਆ, ਉਹਨਾਂ ਨੇ ਵੀ ਮੈਨੂੰ ਨਮਸਕਾਰ ਕੀਤੀ, ਪਰ ਇਹ ਹੰਕਾਰ ਵਿਚ ਬੈਠੀ ਹੋਈ ਹੈ ਇਹ ਸਮਝ ਕੇ ਕਿ ਜਿੰਨੇ ਵੱਡੇ ਵੱਡੇ ਦੇਵਤੇ ਨੇ ਉਹ ਮੇਰੀ ਆਨ ਮੰਨਦੇ ਨੇ, ਮੇਰਾ ਸੰਗੀਤ ਸੁਣ ਕੇ ਮੇਰੇ ਗਾਇਨ ਦੀ ਸ਼ੈਲੀ ਸੁਣ ਕੇ ਸਾਰੇ ਦੇਵਤੇ ਪ੍ਰਭਾਵਿਤ ਹੁੰਦੇ ਨੇ, ਇਹ ਆਪਣੇ ਮਨ ਚ ਜਾਣ ਕੇ ਹੰਕਾਰ ਧਾਰਨ ਕਰੀ ਬੈਠੀ ਹੈ।
ਦੰਡ ਜੋਗ ਹੈ ਦਿਉ ਸਰਾਪ ਇਸ ਗਰਭ ਬਿਨਾ ਚੈ ਇਸੀ ਪ੍ਰਕਾਰ।
ਗੰਧਰਵਣ ਦੰਡ ਦੇ ਯੋਗ ਹੈ, ਮੈਂ ਇਹਨੂੰ ਦੰਡ ਦਿੰਦਾ ਹਾਂ, ਦੰਡ ਦੇਣ ਵਾਸਤੇ ਮੈਂ ਇਹਨੂੰ ਸਰਾਪ ਦਿੰਦਾ ਕਿ ਜਿਸ ਸਰਾਪ ਦੇ ਨਾਲ ਇਹਦੇ ਅੰਦਰ ਦਾ ਹੰਕਾਰ ਬਿਨਸ ਜਾਏ, ਜਿਸ ਸਰਾਪ ਦੇ ਨਾਲ ਇਹਦੇ ਹੰਕਾਰ ਦੀ ਨਿਵਿਰਤੀ ਹੋ ਜਾਏ, ਇਹਦੇ ਹੰਕਾਰ ਦੀ ਨਿਵਿਰਤੀ ਵਾਸਤੇ ਮੈਂ ਇਸ ਨੂੰ ਦੰਡ ਦਿੰਦਾ ਹਾਂ, ਸਰਾਪ ਦਿੰਦਾ ਹਾਂ।
ਵਿਚਾਰ ਕਰ ਸਰਾਪ ਦੀਨ ਤਬ ਮ੍ਰਿਤ ਮੰਡਲ ਮੈਂ ਜਨਮ ਸੁਤਾਰ
ਕਹਿੰਦੇ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਉਸ ਵੇਲੇ ਇਸ ਗੰਧਰਵਣ ਨੂੰ ਸਰਾਪ ਦਿੱਤਾ ਕਿ ਜਾ ਤੂੰ ਮਾਤ ਲੋਕ ਦੀ ਧਰਤੀ ਤੇ ਜਨਮ ਧਾਰ ਕੇ ਸਰੀਰ ਧਾਰ ਕੇ ਜਨਮ ਲੈ ਕੇ ਸੰਸਾਰ ਚ ਚਲੀ ਜਾ, ਤੂੰ ਸਵਰਗਪੁਰੀ ਵਿਚ ਰਹਿਣ ਦੇ ਯੋਗ ਨਹੀਂ, ਦੇਵਤਿਆਂ ਦੀ ਪੁਰੀ ਚ ਰਹਿਣ ਦੇ ਯੋਗ ਨਹੀਂ, ਤੂੰ ਹੰਕਾਰਣ ਹੈ, ਦੁਰਾਚਾਰਣੀ ਹੈ, ਜਾਂ ਤੂੰ ਦੁਰਾਚਾਰਣੀ ਦੇ ਸਰੂਪ ਦੇ ਵਿਚ ਹੀ ਮਾਤ ਲੋਕ ਦੀ ਧਰਤੀ ਤੇ ਜਾ ਕੇ ਜਨਮ ਲੈ ਲੈ।
ਜਾਏ ਕਰਮ ਤਾਇਨ ਕੇ ਕਰਕੇ ਹਿਤ ਜੀਵ ਕਾ ਕਰੋ ਆਹਾਰ।
ਜਾਂ ਤੂੰ ਮਾਤ ਲੋਕ ਦੀ ਧਰਤੀ ਤੇ ਜਨਮ ਲੈ ਕੇ ਦਾਈਆਂ ਵਾਲੀ ਕਿਰਤ ਕਰੇ, ਤੈਨੂੰ ਦਾਈਆਂ ਦੀ ਕਿਰਤ ਕਰਕੇ ਉਹਦੇ ਨਾਲ ਆਪਣੀ ਉਪਜੀਵਿਕਾ ਚਲਾਉਣੀ ਪਵੇਗੀ, ਉਹਦੇ ਨਾਲ ਤੈਨੂੰ ਆਪਣਾ ਪੇਟ ਭਰਨਾ ਪਵੇਗਾ।
ਪਾਪ ਕਮਾਵੋ ਜੀਵਨ ਦੁੱਖ ਕਰ ਤਰੋ ਦੇ ਜੋ ਮੈਦ ਗਵਾ।
ਫਿਰ ਤੂੰ ਪਾਪ ਕਮਾਵੇਂਗੀ ਔਰ ਪਾਪ ਕਮਾ ਕਰਕੇ ਅਨਕ ਪ੍ਰਕਾਰ ਦੇ ਦੁੱਖਾਂ ਨੂੰ ਚੱਲੇਂਗੀ, ਅਨਕ ਪ੍ਰਕਾਰ ਦੇ ਦੁੱਖ ਤੈਨੂੰ ਭੋਗਣੇ ਪੈਣਗੇ ਧਰਤੀ ਦੇ ਉੱਤੇ ਜਾ ਕੇ। ਜਾ ਗਵਾਰ ਇਸਤਰੀਏ ਗੰਧਰਵਣੇ, ਤੈਨੂੰ ਮਾਤ ਲੋਕ ਦੀ ਧਰਤੀ ਦੇ ਉੱਤੇ ਹੁਣ ਸਰੀਰ ਧਾਰਨ ਕਰਨਾ ਪਵੇਗਾ।
ਮਦਰ ਦੇਸ਼ ਮੈਂ ਵਿਚਰੋ ਜਿਤ ਕਿਤ ਭੋਗੋ ਦੁੱਖ ਹੈ ਕਰ ਬੁਰਿਆ।
ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਤੈਨੂੰ ਪੰਜਾਬ ਦੇ ਇਲਾਕੇ ਵਿਚ ਮਦਰ ਦੇਸ਼ ਵਿਚ ਜਾ ਕੇ ਵਿਚਰਨਾ ਪਵੇਗਾ, ਜਿੱਥੇ ਕਿੱਥੇ ਜਾ ਕੇ ਤੈਨੂੰ ਦੁੱਖ ਹੀ ਭੋਗਣੇ ਪੈਣਗੇ ਔਰ ਤੈਨੂੰ ਬੁਰੇ ਕਰਮ ਕਰਨੇ ਪੈਣਗੇ, ਭੈੜੇ ਕਰਮ ਕਰਨੇ ਪੈਣਗੇ, ਤੂੰ ਮਾੜੇ ਆਚਰਣ ਤੇ ਭੈੜੇ ਆਚਰਣ ਦੀ ਧਾਰਨੀ ਹੋਵੇਂਗੀ।
ਮੈਂ ਕਰ ਜੋਰੇ ਸੁਰ ਗੁਰ ਆਗੇ ਕਬ ਮੇਰੋ ਪੁਨ ਹੋਏ ਉਦਾਰ।
ਮੈਂ ਸੁਣ ਕੇ ਗੰਧਰਵਣ ਕਹਿੰਦੀ ਮੈਂ ਡਰ ਗਈ, ਗੁਰੂ ਦਾ ਸਰਾਪ ਸੁਣ ਕੇ, ਬ੍ਰਹਸਪਤੀ ਗੁਰੂ ਦਾ ਸਰਾਪ ਸੁਣ ਕੇ ਮੈਂ ਡਰ ਗਈ ਤੇ ਮੈਂ ਦੇਵਤਿਆਂ ਦੇ ਗੁਰੂ ਬ੍ਰਹਸਪਤੀ ਅੱਗੇ ਹੱਥ ਜੋੜੇ ਤੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਗੁਰਦੇਵ ਤੁਹਾਡਾ ਸਰਾਪ ਤਾਂ ਹੁਣ ਸੱਤ ਹੋਵੇਗਾ ਹੀ, ਪਰ ਹੁਣ ਇਹ ਵੀ ਕਿਰਪਾ ਕਰਕੇ ਕਹਿ ਦਿਓ ਵੀ ਮੇਰਾ ਉਧਾਰ ਕਦੋਂ ਹੋਵੇਗਾ।
ਗਰਭ ਕੀਨ ਇਸ ਕੋ ਫਲ ਪਾਇਓ ਤੁਮ ਕਿਰਪਾਲੋ ਸਦਾ ਉਦਾਰ।
ਮੈਂ ਜਿਹੜਾ ਹੰਕਾਰ ਧਾਰਨ ਕੀਤਾ ਸੀ ਉਸ ਹੰਕਾਰ ਦਾ ਫਲ ਮੈਨੂੰ ਪ੍ਰਾਪਤ ਹੋ ਗਿਆ, ਪਰ ਹੁਣ ਮੈਂ ਤੁਹਾਡੀ ਸ਼ਰਨ ਵਿਚ ਪਈ ਆ ਤੇ ਮੇਰੇ ਤੇ ਹੁਣ ਕਿਰਪਾ ਰਸ ਕਰਕੇ ਕਿਰਪਾ ਵੀ ਕਰੋ ਕਿ ਮੇਰਾ ਉਧਾਰ ਕਿਵੇਂ ਹੋਵੇਗਾ, ਮੈਂ ਉਸ ਜਨਮ ਤੋਂ ਮੁਕਤ ਕਿਵੇਂ ਹੋਵਾਂਗੀ, ਕਿਰਪਾ ਕਰਕੇ ਦਇਆ ਕਰਕੇ ਹੁਣ ਮੈਨੂੰ ਐਸਾ ਵਰ ਵੀ ਦਿਓ।
ਇਸਤਰੀ ਮਤ ਪੀਛੇ ਸੁਧ ਆਵਤ ਨਿਜ ਸਰੂਪ ਗੁਣ ਕੋ ਹੰਕਾਰ।
ਗੰਧਰਵਣ ਕਹਿੰਦੀ ਆ ਦੇਵ ਗੁਰੂ ਬ੍ਰਹਸਪਤੀ ਨੂੰ ਕਿ ਮੇਰੀ ਇਸਤਰੀ ਮਤ ਹੈ, ਪਿੱਛੋਂ ਬਾਅਦ ਵਿਚ ਸੋਝੀ ਆਉਂਦੀ ਹੈ, ਨਾ ਮੈਨੂੰ ਮੈਂ ਆਪਣੇ ਨਿਜ ਸਰੂਪ ਤੇ ਆਪਣੇ ਗੁਣ ਦਾ ਹੰਕਾਰ ਕਰੀ ਬੈਠੀ ਸੀ ਕਿ ਮੇਰਾ ਸਰੂਪ ਬੜਾ ਸੁੰਦਰ ਹੈ, ਮੈਂ ਗਾਉਂਦੀ ਬਹੁਤ ਸੁੰਦਰ ਹਾਂ, ਮੈਨੂੰ ਇਸ ਮਨ ਵਿਚ ਆਪਣੇ ਇਹ ਗੱਲਾਂ ਦਾ ਹੰਕਾਰ ਸੀ, ਆਪਣੇ ਗੁਣ ਦਾ ਔਰ ਆਪਣੇ ਸਰੂਪ ਦਾ ਹੰਕਾਰ ਸੀ।
ਸਾਧੋ ਸਦਾ ਛਿਮਾ ਕੋ ਤਾਰਤ ਅਪਕਾਰੀ ਪਰ ਵੀ ਉਪਕਾਰ।
ਪਰ ਜਿਹੜੇ ਸਾਧੂ ਹੁੰਦੇ ਨੇ ਉਹ ਸਦਾ ਪਰ ਉਪਕਾਰੀ ਹੁੰਦੇ ਨੇ, ਉਹ ਸਦਾ ਹੀ ਛਿਮਾ ਦੇ ਸਮੁੰਦਰ ਹੁੰਦੇ ਨੇ, ਸਦਾ ਹੀ ਮਾਫ਼ ਕਰਦੇ ਨੇ ਸਾਧੂ, ਇੱਥੋਂ ਤੱਕ ਵੀ ਜਿਹੜੇ ਅਪਕਾਰੀ ਉਹਨਾਂ ਦਾ ਬੁਰਾ ਕਰਨ ਵਾਲੇ ਨੇ ਸਾਧੂ ਉਹਨਾਂ ਦਾ ਵੀ ਭਲਾ ਕਰਦੇ ਨੇ, ਆਪਣਾ ਬੁਰਾ ਕਰਨ ਵਾਲਿਆਂ ਦਾ ਵੀ ਸਾਧੂ ਭਲਾ ਕਰਦੇ ਨੇ ਤੇ ਹੇ ਗੁਰੂ ਜੀ ਤੁਸੀਂ ਸਾਧੂ ਹੋ, ਮੇਰੇ ਤੇ ਵੀ ਉਪਕਾਰ ਕਰੋ, ਮੇਰਾ ਵੀ ਭਲਾ ਕਰੋ।
ਸੁਰ ਗੁਰ ਧਨਿਓ ਹੋਏ ਗੁਰੂ ਅਰਜਨ ਸ੍ਰੀ ਨਾਨਕ ਕੇ ਬੈਠੇ ਥਾਨ।
ਫਿਰ ਦੇਵ ਗੁਰੂ ਬ੍ਰਹਸਪਤੀ ਨੇ ਇਹਦੇ ਤੇ ਤਰਸ ਕਰਕੇ ਗੰਧਰਵਣ ਤੇ ਵਚਨ ਕੀਤਾ, ਕਹਿਣ ਲੱਗੇ ਹੇ ਗੰਧਰਵਣ ਸੁਣ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹੋਣਗੇ, ਉਹ ਪੰਜਵੇਂ ਗੁਰੂ ਹੋਣਗੇ ਔਰ ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਤੇ ਬੈਠਣਗੇ।
ਤਿੰਨ ਕੋ ਪੁੱਤਰ ਜਨਮ ਜਬ ਧਾਰੈ ਇਸਕੇ ਸਾਥ ਮੇਲ ਨਿਜ ਠਾਨ।
ਜਦੋਂ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੇ ਪੁੱਤਰ ਦਾ ਜਨਮ ਹੋਵੇਗਾ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ, ਤੇ ਫਿਰ ਤੇਰਾ ਉਨ੍ਹਾਂ ਨਾਲ ਮੇਲ ਹੋਵੇਗਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇਰਾ ਮੇਲ ਹੋਵੇਗਾ।
ਸੋ ਤੇਰੋ ਤਬ ਕਰੈ ਉਦਾਹਰਨ ਨਿਜ ਬਲ ਤੇ ਹਾਨੇਂਗੇ ਉਹ ਪ੍ਰਾਨ।
ਹੁਣ ਤੇਰਾ ਉਧਾਰ ਉਹੀ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਆਪਣੇ ਬਲ ਨਾਲ ਤੇਰੇ ਸਰੀਰ ਚੋਂ ਤੇਰੇ ਪ੍ਰਾਣ ਹਰਨਗੇ, ਤੇਰੇ ਪ੍ਰਾਣਾਂ ਦੀ ਡੋਰੀ ਆਪਣੇ ਬਲ ਨਾਲ ਤੋੜਨਗੇ, ਉਹੀ ਹੁਣ ਤੇਰੇ ਪ੍ਰਾਣਾਂ ਦਾ ਉਧਾਰ ਕਰਨਗੇ, ਤੇਰਾ ਉਧਾਰ ਕਰਨਗੇ, ਤੇਰੀ ਕਲਿਆਣ ਕਰਨਗੇ।
ਬੌਰ ਸਰੀਰ ਪ੍ਰਾਪਤ ਹੋਏਗੋ ਗੰਧਰਵੀ ਕੋ ਰੂਪ ਮਾਂ,
ਤੇ ਫਿਰ ਉਹ ਸਰੀਰ ਤਿਆਗ ਕੇ ਦਾਈ ਦਾ ਤੈਨੂੰ ਤੇਰਾ ਮੁੜ ਕੇ ਆਪਣਾ ਸਰੂਪ ਗੰਧਰਵਣ ਦਾ ਮਿਲ ਜਾਏਗਾ। ਇਹੀ ਸਰੂਪ ਜਿਹੜਾ ਤੇਰਾ ਗੰਧਰਵਣ ਦਾ ਹੋਣਾ, ਫਿਰ ਤੈਨੂੰ ਇਹ ਸਰੂਪ ਦੁਬਾਰਾ ਪ੍ਰਾਪਤ ਹੋ ਜਾਏਗਾ, ਔਰ ਤੂੰ ਸੁਰਪੁਰੀ ਦੇਵਪੁਰੀ ਵਿਚ ਆ ਕੇ ਫਿਰ ਆਪਣੇ ਨਗਰ ਵਿਚ ਨਿਵਾਸ ਕਰੇਗੀ।
ਭਯੋ ਪਤਨ ਸੁਰਗੁਰ ਕੇ ਬਚ ਸੁਨ ਪਾਗਿਆਨ ਜਨਮ ਕੋ ਪਾਏ।
ਇਹ ਗੰਧਰਵਨ ਦਾਈ ਜਿਹੜੀ ਸੀ ਦੱਸ ਰਹੀ ਆਪਣੀ ਵਿਥਿਆ ਸਾਰੀਆਂ ਇਸਤਰੀਆਂ ਨੂੰ ਸੁਣਾ ਕੇ, ਕਹਿੰਦੀ ਫਿਰ ਦੇਵ ਗੁਰੂ ਦੇ ਬਚਨ ਕਰਕੇ ਸਰਾਪ ਕਰਕੇ ਮੈਨੂੰ ਸਵਰਗਪੁਰੀ ਚੋਂ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਮੈਂ ਸਵਰਗਪੁਰੀ ਵਿਚੋਂ ਡਿੱਗ ਪਈ ਤੇ ਡਿੱਗਣ ਤੋਂ ਬਾਅਦ ਮੈਂ ਇਸ ਮਾਤ ਲੋਕ ਦੀ ਧਰਤੀ ਤੇ ਆ ਕੇ ਜਨਮ ਪ੍ਰਾਪਤ ਕਰ ਲਿਆ, ਔਰ ਮੈਨੂੰ ਅਗਿਆਨ ਦੀ ਬਿਰਤੀ ਛਾ ਗਈ, ਮੈਨੂੰ ਇਹ ਭੁੱਲ ਗਿਆ ਵੀ ਮੈਂ ਗੰਧਰਵਨ, ਮੈਂ ਆਪਣੇ ਆਪ ਨੂੰ ਦਾਈ ਦਾ ਹੀ ਰੂਪ ਸਮਝਿਆ, ਇਸਤਰੀ ਦਾ ਹੀ ਰੂਪ ਸਮਝਿਆ, ਮੈਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਭੁੱਲ ਗਈ, ਮੈਂ ਅਗਿਆਨ ਨੂੰ ਪ੍ਰਾਪਤ ਕਰਕੇ ਜਨਮ ਲੈ ਕੇ ਧਰਤੀ ਤੇ ਆ ਗਈ।
ਚਿਰੰਕਾਲ ਕੀ ਵਿਚਰਤੀ ਤੁਤ ਰਾਮਦਾਸ ਪੁਰਬਾਸੀ ਆਏ।
ਬੜੇ ਲੰਮੇ ਸਮੇਂ ਤੋਂ ਮੈਂ ਇਧਰ ਉਧਰ ਭਟਕ ਰਹੀ ਸੀ, ਕਦੇ ਸੱਜੇ ਕਦੇ ਖੱਬੇ, ਜਿੰਨਾ ਚਿਰ ਮੈਨੂੰ ਭਟਕਣਾ ਪੈਣਾ ਸੀ, ਸਰਾਪ ਜੋ ਮਿਲਿਆ ਸੀ ਗੁਰੂ ਦਾ, ਉਹ ਸਰਾਪ ਕਰਕੇ ਫਿਰ ਮੈਂ ਭਟਕਦੀ ਰਹੀ ਸੱਜੇ ਖੱਬੇ, ਆਖਿਰਕਾਰ ਭਟਕਦੀ ਭਟਕਦੀ ਮੈਂ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਆ ਗਈ। ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਆ ਕੇ ਮੈਂ ਆਪਣਾ ਨਿਵਾਸ ਕਰ ਲਿਆ।
ਪ੍ਰਿਥੀਏ ਕੀ ਦਾਸੀ ਮੁਝ ਮਿਲ ਕਰ ਕਰਮੋ ਠਿਕ ਪਹੁੰਚਾਈ ਜਾਏ।
ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੇ ਵਿਚ ਬਾਬੇ ਪ੍ਰਿਥੀ ਚੰਦ ਦੀ ਇਕ ਦਾਸੀ ਮੈਨੂੰ ਮਿਲੀ, ਉਹ ਮੈਨੂੰ ਮਿਲੀ ਤੇ ਮੈਨੂੰ ਨਾਲ ਲੈ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ ਕੋਲ ਲੈ ਗਏ। ਕਰਮੋ ਦੇ ਕੋਲ ਜਾ ਕੇ ਮੇਰਾ ਉਹਨੇ ਕਰਮੋ ਨਾਲ ਮਿਲਾਪ ਕਰਾਇਆ, ਕਰਮੋ ਨਾਲ ਮੁਲਾਕਾਤ ਕਰਾਈ ਤੇ ਮੈਂ ਕਰਮੋ ਕੋਲ ਜਾ ਪਹੁੰਚੀ।
ਇਸਨੇ ਦੀਨ ਰਜਤ ਪਣ ਇਕ ਛੱਤ ਇਨ ਸਿੱਖਿਆ ਦੇ ਹਿਆ ਪਠਾਏ।
ਕਰਮੋ ਨੇ ਮੈਨੂੰ 100 ਰੁਪਈਆ ਦਿੱਤਾ ਤੇ ਹੋਰ ਪੈਸੇ ਦੇਣ ਦੇ ਵੀ ਲਾਲਚ ਦਿੱਤਾ ਵੀ ਤੈਨੂੰ ਹੋਰ ਵੀ ਰੁਪਈਏ ਦੇਵਾਂਗੇ। 100 ਰੁਪਈਆ ਕਰਮੋ ਨੇ ਮੈਨੂੰ ਦੇ ਕੇ ਇਹ ਸਿੱਖਿਆ ਦੇ ਕੇ ਮੈਨੂੰ ਇੱਥੇ ਬਡਾਲੀ ਨਗਰ ਚ ਭੇਜਿਆ ਹੈ।
ਸ੍ਰੀ ਅਰਜਨ ਨੰਦਨ ਕੋ ਹੱਥ ਕਰ ਇਹ ਮੋਹ ਪਰ ਕੀਜਾ ਉਪਕਾਰ।
ਮੈਨੂੰ ਇਹ ਸਿੱਖਿਆ ਦੇ ਕੇ ਕਰਮੋ ਨੇ ਬਡਾਲੀ ਚ ਭੇਜਿਆ ਕਿ ਹੇ ਦਾਈ, ਤੂੰ ਬਡਾਲੀ ਨਗਰ ਚ ਜਾ ਕੇ ਗੁਰੂ ਅਰਜਨ ਸਾਹਿਬ ਦੇ ਪੁੱਤਰ ਨੂੰ ਮਾਰ ਕੇ ਮੇਰੇ ਤੇ ਉਪਕਾਰ ਕਰ। ਤੂੰ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਨੂੰ ਖਤਮ ਕਰਕੇ ਉਨ੍ਹਾਂ ਦੀ ਹੱਤਿਆ ਕਰਕੇ ਮੇਰੇ ਤੇ ਪਰ ਉਪਕਾਰ ਕਰ, ਇਹ ਸਿੱਖਿਆ ਦੇ ਕੇ ਕਰਮੋ ਨੇ ਮੈਨੂੰ ਇੱਥੇ ਭੇਜਿਆ ਹੈ।
ਲੋਭ ਲਹਿਰ ਤੇ ਪ੍ਰੇਰਨ ਕੀਨਤ ਮੈਂ ਆਈ ਸੁਮਨੋਰਥ ਧਾ।
ਮੈਂ ਲੋਭ ਦੀ ਲਹਿਰ ਕਰਕੇ ਪ੍ਰੇਰੀ ਹੋਈ, ਲੋਭ ਦੇ ਲਾਲਚ ਦੀ ਲਹਿਰ ਵਿਚ ਪ੍ਰੇਰੀ ਹੋਈ, ਮੈਂ ਇਹ ਭੈੜਾ ਕਰਮ ਕਰਨ ਵਾਸਤੇ ਆਪਣੇ ਮਨ ਚ ਮਨੋਰਥ ਧਾਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਅੱਜ ਇੱਥੇ ਬਡਾਲੀ ਆਈ ਸੀ।
ਕਪਟ ਬੇਸ ਤਰ ਬਾਲਕ ਨਾਸਨ ਜ਼ਹਿਰ ਸਥਨ ਮੈਂ ਲੇਪਨ ਧਾਰ।
ਮੈਂ ਕਪਟ ਬੇਸ ਧਾਰਨ ਕਰਕੇ ਇਸ ਬੱਚੇ ਦਾ ਨਾਸ ਕਰਨ ਵਾਸਤੇ ਆਪਣੇ ਅਸਥਣਾਂ ਦੇ ਉੱਤੇ ਜ਼ਹਿਰ ਦਾ ਲੇਪ ਕਰਕੇ ਆਈ ਸੀ। ਬੜਾ ਭਿਆਨਕ ਜ਼ਹਿਰ ਜਿਹੜਾ ਸੰਖੀਆ ਜ਼ਹਿਰ ਹੈ, ਉਹ ਸੰਖੀਏ ਜ਼ਹਿਰ ਦਾ ਲੇਪ ਕਰਕੇ ਮੈਂ ਇੱਥੇ ਆਈ ਸੀ।
ਪ੍ਰਭ ਅਵਤਾਰ ਪੁੱਤਰ ਹੈ ਤੇਰੋ ਪਕੜ ਪਿਓ ਦਰ ਕੋ ਮੁਝ ਮਾਂ।
ਹੇ ਮਾਤਾ ਗੰਗਾ ਜੀ, ਪਰ ਤੁਹਾਡਾ ਪੁੱਤਰ ਕੋਈ ਸਧਾਰਨ ਪੁੱਤਰ ਨਹੀਂ, ਇਹ ਪ੍ਰਭੂ ਦਾ ਪਰਮੇਸ਼ਰ ਦਾ ਅਵਤਾਰ ਹੈ। ਸ੍ਰੀ ਹਰਗੋਬਿੰਦ ਜੀ, ਇਹ ਪਰਮੇਸ਼ਰ ਦਾ ਸਾਕਸ਼ਾਤ ਅਵਤਾਰ ਨੇ ਜਿਨ੍ਹਾਂ ਨੇ ਮੇਰੇ ਪਿਓਦਰ ਨੂੰ ਪਕੜ ਕੇ ਘੁੱਟ ਕੇ ਮੇਰੇ ਪ੍ਰਾਣ ਕੱਢ ਦਿੱਤੇ।
ਅਬ ਮੈਂ ਰੂਪ ਗੰਧਰਵੀ ਪਾਇਓ ਜਾਤ ਸੁਰਤੋ ਨਮੋ ਹਮਾਰ।
ਹੁਣ ਮੈਂ ਗੰਧਰਵਣ ਦਾ ਰੂਪ ਪ੍ਰਾਪਤ ਕਰ ਲਿਆ, ਮੈਨੂੰ ਮੇਰਾ ਜਿਹੜਾ ਮੁੜ ਕੇ ਸਰੂਪ ਗੰਧਰਵਣ ਦਾ ਸੀ ਉਹ ਮੈਨੂੰ ਵਾਪਸ ਮਿਲ ਗਿਆ। ਤੇ ਹੁਣ ਮੈਂ ਸਵਰਗ ਨੂੰ ਚੱਲੀ ਆ, ਮੇਰੀ ਆਪ ਸਾਰਿਆਂ ਨੂੰ ਨਮਸਕਾਰ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਾਤਾ ਗੰਗਾ ਜੀ ਤੁਹਾਨੂੰ ਵੀ ਮੇਰੀ ਨਮਾਮ ਹੈ, ਤੁਹਾਨੂੰ ਵੀ ਮੇਰੀ ਨਮਸਕਾਰ ਹੈ। ਹੁਣ ਮੈਂ ਗੰਧਰਵਨ ਦੇ ਰੂਪ ਚ ਆ ਗਈ ਆ ਆਪਣੇ ਨਿੱਜ ਸਰੂਪ ਵਿਚ, ਤੇ ਮੈਂ ਆਪਣਾ ਸਰੂਪ ਲੈ ਕੇ ਵਾਪਸ ਸਵਰਗਪੁਰੀ ਵਿਚ ਜਾ ਰਹੀ ਹਾਂ।
ਸ਼ਤਰੂ ਤੁਮਾਰੋ ਪ੍ਰਿਥਿਆ ਜਾਨੋ ਕਰੈ ਬੈਰ ਸਗਰੋ ਪਰਵਾਹ।
ਮਾਤਾ ਜੀ, ਤੁਹਾਡਾ ਦੁਸ਼ਮਣ ਹੋਰ ਕੋਈ ਨਹੀਂ, ਤੁਹਾਡਾ ਆਪਣਾ ਸੱਕਾ ਜੇਠ ਬਾਬਾ ਪ੍ਰਿਥੀ ਚੰਦ ਤੁਹਾਡਾ ਦੁਸ਼ਮਣ ਬਣਿਆ, ਤੁਹਾਡੀ ਜਠਾਣੀ ਬੀਬੀ ਕਰਮੋ ਤੁਹਾਡੀ ਦੁਸ਼ਮਣ ਬਣੀ ਹੋਈ ਹੈ, ਉਹ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਵੈਰ ਰੱਖਦਾ ਹੈ, ਆਪਣੇ ਮਨ ਚ ਦੁਸ਼ਮਣੀ ਦੀ ਬਿਰਤੀ ਰੱਖਦਾ ਹੈ।
ਰਹੋ ਸੁਚੇਤ ਨਾ ਕਰੋ ਭਰੋਸਾ ਜਿਉ ਕਿਉ ਠਾਨੈ ਗੋ ਅਪਕਾਰ।
ਸੁਚੇਤ ਹੋ ਕੇ ਰਿਹਾ ਜੇ, ਸਾਵਧਾਨ ਹੋ ਕੇ ਰਿਹਾ ਜੇ, ਕਿਉਂਕਿ ਉਹਨੇ ਜਿਵੇਂ ਕਿਵੇਂ ਕਰਕੇ ਤੁਹਾਡਾ ਬੁਰਾ ਕਰਨ ਦਾ ਹੀ ਯਤਨ ਕਰਨਾ। ਅੱਜ ਮੈਨੂੰ ਭੇਜਿਆ, ਕੱਲ ਕਿਸੇ ਹੋਰ ਨੂੰ ਵੀ ਭੇਜ ਸਕਦਾ। ਤੁਸੀਂ ਆਪਣੇ ਬਾਲ ਰੂਪ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੁਚੇਤ ਹੋ ਕੇ ਇਨ੍ਹਾਂ ਦੀ ਪਰਵਰਿਸ਼ ਕਰੋ, ਇਨ੍ਹਾਂ ਦੀ ਰੱਖਿਆ ਕਰੋ, ਕਿਉਂਕਿ ਜਿਵੇਂ ਕਿਵੇਂ ਕਰਕੇ ਪ੍ਰਿਥੀ ਚੰਦ ਤੁਹਾਡਾ ਬੁਰਾ ਹੀ ਕਰਨ ਦੀ ਸੋਚੇਗਾ, ਉਹ ਤੁਹਾਡਾ ਮਾੜਾ ਹੀ ਕਰਨ ਵਾਸਤੇ ਸੋਚੇਗਾ।
ਹਿਮ ਕੈ ਗਮਨ ਕੀਨ ਨਿਜ ਘਰ ਕੋ ਹੱਥ ਪ੍ਰਸੰਨ ਵੈ ਹਿਰਦੇ ਮਜਾ।
ਏਦਾਂ ਕਹਿ ਕੇ ਇਹ ਜਿਹੜੀ ਖਾਲਸਾ ਜੀ ਦਾਈ ਸੀ ਸਵਰਗਪੁਰੀ ਦੇ ਵਿਚ ਵਾਪਸ ਚਲੀ ਗਈ ਹੈ, ਤੇ ਗੰਧਰਵਨ ਸੀ ਸਰਾਪ ਕਰਕੇ ਦਾਈ ਦੀ ਜੂਨੀ ਚਾਈ ਹੋਈ ਸੀ। ਮਹਾਰਾਜ ਜੀ ਨੇ ਇਹਦੀ ਮੁਕਤੀ ਕਰ ਦਿੱਤੀ ਹੈ, ਇਹਦੀ ਕਲਿਆਣ ਕਰ ਦਿੱਤੀ ਹੈ। ਇਹ ਮੁਕਤ ਹੋ ਕੇ ਆਪਣੇ ਘਰ ਨੂੰ ਵਾਪਸ ਗਈ ਤੇ ਬੜੀ ਖੁਸ਼ ਹੋ ਕੇ ਗਈ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਮੁਕਤ ਕਰ ਦਿੱਤਾ, ਮੈਨੂੰ ਸਰਾਪ ਤੋਂ ਮੁਕਤ ਕਰ ਦਿੱਤਾ ਹੈ।
ਅਜਰ ਬਿਖੈ ਪ੍ਰਿਆ ਬਿੰਦ ਮਿਲੀ ਤਬ ਸੁਣ ਸਭ ਤੇਵ ਰਹੀ ਵਿੱਚ ਮਾਏ।
ਉੱਥੇ ਵਿਹੜੇ ਵਿਚ ਬਾਕੀ ਜਿੰਨੀਆਂ ਇਸਤਰੀਆਂ ਸਨ ਸਭ ਇਕੱਠੀਆਂ ਹੋ ਕੇ ਮਾਤਾ ਗੰਗਾ ਜੀ ਕੋਲ ਬੈਠੀਆਂ ਮਿਲ ਕੇ ਉਨ੍ਹਾਂ ਸਾਰੀ ਗੱਲ ਸੁਣੀ ਸੀ, ਜਿਵੇਂ ਜਿਵੇਂ ਗੰਧਰਵਨ ਨੇ ਦਾਈ ਦੀ ਰੂਹ ਨੇ ਸਾਰੀ ਗੱਲ ਦੱਸੀ ਸੀ, ਉਹ ਸਾਰੇ ਬਚਨ ਇਨ੍ਹਾਂ ਨੇ ਸੁਣੇ ਤੇ ਇਹ ਭੇਦ ਸੁਣ ਕੇ ਬੜੀਆਂ ਹੈਰਾਨ ਹੋਈਆਂ, ਬਹੁਤ ਜ਼ਿਆਦੀਆਂ ਵਿਸਮਾਦ ਵਿਚ ਆ ਕੇ ਹੈਰਾਨੀ ਨਾਲ ਕਹਿੰਦੀਆਂ ਨੇ,
ਇੱਕ ਤਿੱਕ ਕਰਮੋ ਕੀਨ ਕੁਕਰਮੋ ਹੱਥੋ ਬਾਲ ਕਿਆ ਕਰਮ ਆਏ।
ਕਹਿੰਦੇ ਤ੍ਰਿਕਾਰ ਹੈ ਕਰਮੋ ਦੇ, ਤ੍ਰਿਗ ਹੈ ਕਰਮੋ ਦੀ ਜੀਵਨ ਤੇ, ਉਹਦੀ ਜ਼ਿੰਦਗੀ ਤੇ ਤ੍ਰਿਗ ਹੈ, ਇਹੋ ਜਿਹਾ ਕੁਕਰਮ ਭਲਾ ਇੱਕ ਛੋਟੇ ਜੇ ਬੱਚੇ ਨੂੰ ਮਾਰ ਕੇ ਉਹਨੂੰ ਕੀ ਮਿਲਣਾ ਸੀ, ਉਹਦਾ ਮਨ ਨਾ ਕੰਬਿਆ ਇਹੋ ਜਿਹਾ ਪਾਪ ਕਰਮ ਕਰਨ ਵਾਸਤੇ, ਉਹਦੇ ਹਿਰਦੇ ਵਿਚ ਕਿਵੇਂ ਪਾਪ ਕਰਮ ਆ ਗਿਆ। ਇਹੋ ਜਿਹਾ ਕੁਕਰਮ ਕਰਨ ਤੋਂ ਪਹਿਲਾਂ ਕਰਮੋ ਨੇ ਸੋਚਿਆ ਨਹੀਂ ਕਿ ਇੱਕ ਬਾਲਕ ਨੂੰ ਮਾਰ ਕੇ ਉਹਦੇ ਹੱਥ ਵਿਚ ਕੀ ਆ ਜਾਣਾ।
ਲਬਜ ਪਰ ਨਿਸ਼ਚੈ ਨਾਇਨ ਪਾਪ ਮਤੀ ਹੋਰ ਮੈਂ ਪ੍ਰਗਟਾਏ।
ਔਰ ਪਰਾ ਲਬਦ ਨੂੰ ਨਹੀਂ ਸਮਝਦੀ, ਕਰਮੋ ਇਹ ਨਹੀਂ ਜਾਣਦੀ ਕਿ ਜੋ ਸਾਡੀ ਪਰਾ ਲਬਦ ਹੈ ਉਹ ਸਾਨੂੰ ਮਿਲਣਾ ਹੈ। ਪਰਾ ਲਬਦ ਦੇ ਉੱਤੇ ਨਿਸ਼ਚਾ ਨਹੀਂ ਕਰਦੇ, ਔਰ ਪਾਪ ਮਤੀ ਕਰਕੇ ਪਾਪਾਂ ਵਿਚ ਮਤ ਧਾਰਨ ਕਰਕੇ ਆਪਣੇ ਹਿਰਦੇ ਦੀ ਉਸ ਪਾਪ ਮਤ ਨੂੰ ਅੱਜ ਪ੍ਰਗਟ ਕਰ ਦਿੱਤਾ, ਉਹਦੇ ਅੰਦਰਲੀ ਪਾਪ ਮਤੀ ਅੱਜ ਪ੍ਰਗਟ ਹੋ ਕੇ ਸਾਹਮਣੇ ਆ ਗਈ ਹੈ।
ਪਰਮੇਸ਼ਰ ਜਿਨ ਕੇ ਰਸਾਏ ਬੰਤ ਰੋਮ ਕੋ ਕਰ ਨਾ ਸਕਾਏ।
ਪਰਮੇਸ਼ਰ ਜਿਨ੍ਹਾਂ ਦੀ ਆਪ ਸਹਾਇਤਾ ਕਰਦਾ ਹੋਵੇ, ਅਕਾਲ ਪੁਰਖ ਆਪ ਜਿਨ੍ਹਾਂ ਦੀ ਸਹਾਇਤਾ ਕਰਦਾ ਹੋਵੇ, ਉਨ੍ਹਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਹਦੀ ਰੱਖਿਆ ਪਰਮੇਸ਼ਰ ਆਪ ਕਰੇ, ਵਿਚ ਕਰਤਾ ਪੁਰਖ ਖਲੋਇਆ ਵਾਲ ਨਾ ਵਿੰਗਾ ਹੋਆ, ਪਰਮੇਸ਼ਰ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ।
ਲੱਗਿਓ ਕਲੰਕ ਖੁੱਲੀ ਅਕਲੰਕ ਜੋ ਮਾਸਰ ਪਾਵਕ ਜਲਤ ਮਾਂ।
ਆਹਾ, ਕਹਿੰਦੇ ਨਿਸ਼ਕਲੰਕ ਕੁੱਲ ਚ ਜਨਮ ਹੋਇਆ ਬਾਬੇ ਪ੍ਰਿਥੀ ਚੰਦ ਦਾ। ਕਿਹੜੀ ਕੁੱਲ ਚ? ਸੋਢੀਆਂ ਦੀ ਕੁੱਲ ਚ, ਨਿਸ਼ਕਲੰਕ ਕੁੱਲ। ਪਰ ਉਸ ਕੁੱਲ ਚ ਜਨਮ ਲੈਣ ਦੇ ਬਾਵਜੂਦ ਵੀ ਇਨ੍ਹਾਂ ਤੇ ਕਲੰਕ ਲੱਗ ਗਿਆ। ਕਲੰਕ ਏਡਾ ਵੱਡਾ ਕਲੰਕ, ਇੱਕ ਬੱਚੇ ਨੂੰ ਮਾਰਨ ਦਾ ਕਲੰਕ, ਇੱਕ ਬਾਲਕ ਨੂੰ ਮਾਰ ਕੇ ਇਨ੍ਹਾਂ ਨੇ ਕੀ ਲੈ ਲੈਣਾ ਸੀ, ਕੀ ਖੱਟ ਲੈਣਾ ਸੀ? ਕਹਿੰਦੇ ਜਿਹੜੇ ਹਰ ਵੇਲੇ ਈਰਖਾ ਦੀ ਅੱਗ ਚ ਸੜਦੇ ਰਹਿੰਦੇ ਨੇ, ਹਰ ਵੇਲੇ ਪ੍ਰਿਥੀ ਚੰਦ ਤੇ ਕਰਮੋ ਦੇ ਅੰਦਰ ਈਰਖਾ ਤੇ ਦੁਵੈਸ਼ ਦੀ ਅੱਗ ਬਲੀ ਰਹਿੰਦੀ ਹੈ, ਔਰ ਉਸ ਅੱਗ ਦੇ ਵਿਚ ਸੜਦੇ ਰਹਿੰਦੇ ਹਨ।
ਵੱਡੇ ਭਾਗ ਇਨਕੇ ਸਭ ਰੀਤੀ ਪਿਤਾ ਪ੍ਰੇਮ ਤੇ ਗੁਰਤਾ ਦਾਨ।
ਪਰ ਉਸੇ ਕੁੱਲ ਵਿਚ ਜਨਮ ਲਿਆ ਗੁਰੂ ਅਰਜਨ ਸਾਹਿਬ ਨੇ, ਪਰ ਇਨ੍ਹਾਂ ਦੇ ਵੱਡੇ ਭਾਗ ਨੇ ਕਿ ਜਿਨ੍ਹਾਂ ਨੇ ਆਪਣੇ ਪਿਤਾ ਨਾਲ ਪ੍ਰੇਮ ਕੀਤਾ, ਆਪਣੇ ਪਿਤਾ ਨਾਲ ਗੂੜੀ ਪ੍ਰੀਤ ਕੀਤੀ, ਔਰ ਸਤਿਗੁਰਾਂ ਨਾਲ ਪਿਤਾ ਨਾਲ ਪ੍ਰੀਤ ਕਰਨ ਕਰਕੇ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਦਾ ਦਾਨ ਮਿਲਿਆ। ਗੁਰਤਾ ਦੀ ਗੱਦੀ ਜਿਹੜੀ ਆ ਉਹ ਗੁਰੂ ਅਰਜਨ ਸਾਹਿਬ ਨੂੰ ਪ੍ਰਾਪਤ ਹੋਈ ਹੈ।
ਉੱਤਮ ਕਰਮ ਕਰਤੇ ਨਿਸ਼ਚਿਨ ਸਤ ਨਾਮ ਕੋ ਸਿਮਰਨ ਠਾਕ।
ਔਰ ਹਰ ਵੇਲੇ ਉੱਤਮ ਕਰਮ ਕਰਦੇ ਨੇ, ਰਾਤ ਦਿਨ ਉੱਤਮ ਕਰਮਾਂ ਵਿਚ ਹੀ ਬਤੀਤ ਕਰਦੇ ਨੇ, ਔਰ ਹਰ ਵੇਲੇ ਸੱਚੇ ਨਾਮ ਦਾ ਸਿਮਰਨ ਕਰਦੇ। ਵੇਖੋ ਇੱਕੋ ਪਿਤਾ ਦੇ ਦੋ ਪੁੱਤਰ, ਗੁਰੂ ਅਰਜਨ ਸਾਹਿਬ ਉੱਤਮ ਕਰਮ ਕਰਦੇ ਨੇ, ਦੂਜੇ ਪਾਸੇ ਪ੍ਰਿਥੀ ਚੰਦ ਹਰ ਵੇਲੇ ਖੋਟੇ ਕਰਮ ਕਰਦਾ। ਪਰ ਗੁਰੂ ਅਰਜਨ ਸਾਹਿਬ ਜਿਹੜੇ ਹਰ ਵੇਲੇ ਉੱਤਮ ਕਰਮ ਕਰਦੇ ਨੇ, ਔਰ ਰਾਤ ਦਿਨ ਸੱਚੇ ਨਾਮ ਦਾ ਸਿਮਰਨ ਕਰਦੇ ਹਨ।
ਕਿਉਂ ਕੋਦ ਤੇ ਸਮ ਪਿਓਦ ਕੋ ਪਾਏ ਪ੍ਰਮੋਦ ਦੇਤ ਧਨ ਆਨ।
ਚਾਰੇ ਪਾਸਿਓ ਸੰਗਤ ਆਉਂਦੀ ਆ ਇਨ੍ਹਾਂ ਦੇ ਚਰਣਾਂ ਵਿਚ, ਔਰ ਇਨ੍ਹਾਂ ਦੇ ਚਰਣਾਂ ਵਿਚ ਪੈ ਕੇ ਬੜੀ ਖੁਸ਼ੀ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆ ਕੇ ਸੰਗਤ ਭੇਟਾਵਾਂ ਭੇਟ ਕਰਦੀ ਹੈ। ਅਨੇਕ ਪ੍ਰਕਾਰ ਦੇ ਪਦਾਰਥ ਵਸਤੂਆਂ ਨਾਇਬ ਵਸਤੂਆਂ ਉਹ ਲਿਆ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਸੰਗਤ ਭੇਟ ਕਰਦੀ ਹੈ।
ਪਾਵਨ ਪਦ ਪੰਕਜ ਕੋ ਪੂਜਤ ਅਣਗਨ ਸੰਗਤ ਭੇਟ ਚੜਾਏ।
ਇਨ੍ਹਾਂ ਦੇ ਪਵਿੱਤਰ ਤੇ ਪਾਵਨ ਚਰਨਾਂ ਕਮਲਾਂ ਨੂੰ ਆ ਕੇ ਸੰਗਤ ਪੂਜਦੀ ਹੈ, ਔਰ ਅਣਗਿਣਤ ਸੰਗਤਾਂ ਆ ਕੇ ਇਨ੍ਹਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੀਆਂ ਹਨ।
ਤੋ ਨਮਾਨ ਕਰੇ ਇਹ ਦੰਪਤ ਸਭ ਕੋ ਸੁਖ ਦੇ ਸਗਲ ਸੁਭਾਏ।
ਫਿਰ ਵੀ ਦੋਵੇਂ ਹੀ ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ ਕਦੇ ਵੀ ਆਪਣੇ ਮਨ ਚ ਮਾਣ ਨਹੀਂ ਕਰਦੇ ਵੀ ਸਾਡੀ ਪੂਜਾ ਹੋ ਰਹੀ ਹੈ, ਫਿਰ ਵੀ ਕਦੇ ਮਾਣ ਨਹੀਂ ਕਰਦੇ, ਨਿਮਾਣੇ ਤੇ ਨਿਤਾਣੇ ਹੋ ਕੇ ਰਹਿੰਦੇ ਨੇ, ਔਰ ਸਾਰਿਆਂ ਨੂੰ ਸੁਖ ਦਿੰਦੇ ਨੇ, ਔਰ ਦੋਨਾਂ ਦਾ ਹੀ ਬੜਾ ਸਰਲ ਤੇ ਸਿੱਧਾ ਸੁਭਾਅ ਹੈ।
ਪ੍ਰਭ ਅਵਤਾਰ ਪੁੱਤਰ ਇਨ ਕੇਰਾ ਮਹਿਮਾ ਸਭ ਮੈਂ ਕਈ ਸੁਣਾਏ।
ਔਰ ਇਨ੍ਹਾਂ ਦੇ ਜਿਹੜੇ ਪੁੱਤਰ ਨੇ ਉਹ ਪਰਮੇਸ਼ਰ ਦਾ ਅਵਤਾਰ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ, ਉਹਨਾਂ ਦੀ ਮਹਿਮਾ ਅੱਜ ਉਹ ਗੰਧਰਵਣ ਆਪ ਆਪਣੇ ਮੂੰਹੋਂ ਕਹਿ ਕੇ ਗਈ ਹੈ, ਜਿਹੜੀ ਦਾਈ ਦੇ ਸਰੀਰ ਚ ਰੂਹ ਨਿਕਲੀ ਹੈ, ਉਹਨੇ ਆਪ ਆਪਣੇ ਮੁਖੋਂ ਅੱਜ ਇਹ ਉਪਮਾ ਕੀਤੀ ਹੈ ਕਿ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦਾ ਪ੍ਰਤੱਖ ਅਵਤਾਰ ਹਨ।
ਮੂਰਖ ਬੁਰਾ ਕੌਣ ਕਰ ਸਕੀ ਜਥਾ ਚੰਦ ਕੋ ਚੋਰ ਨਿਕਾਏ।
ਜਿਹੜਾ ਐਸਾ ਮੂਰਖ ਹੈ ਜਿਹੜਾ ਇਨ੍ਹਾਂ ਦਾ ਬੁਰਾ ਕਰ ਸਕਦਾ ਹੋਵੇ, ਹਜ਼ਾਰਾਂ ਚੋਰ ਵੀ ਰਲ ਕੇ ਕਿਤੇ ਚੰਦਰਮਾ ਦਾ ਕੁਝ ਵਿਗਾੜ ਸਕਦੇ ਨੇ? ਚੰਦਰਮਾ ਆਕਾਸ਼ ਵਿਚ ਪੂਰਨਮਾਸ਼ੀ ਦਾ ਚੜਿਆ ਹੋਵੇ ਤੇ ਚੋਰ ਆਖਣ ਅਸੀਂ ਇਹਦਾ ਕੁਝ ਵਿਗਾੜ ਲਈਏ? ਨਹੀਂ ਵਿਗਾੜ ਸਕਦੇ। ਏਦਾਂ ਹਜ਼ਾਰਾਂ ਮੂਰਖ ਰਲ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਝ ਨਹੀਂ ਵਿਗਾੜ ਸਕਦੇ।
ਇਤਿਆਦਕ ਪ੍ਰਿਥੀਏ ਕੋ ਨਿੰਦਕ ਸ੍ਰੀ ਅਰਜਨ ਕੋ ਸੁਜਾਤ ਪਨੰਤ।
ਇਹ ਜਿੰਨੀਆਂ ਇਸਤਰੀਆਂ ਸਨ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ਕਰਦੀਆਂ ਨੇ, ਔਰ ਪ੍ਰਿਥੀਏ ਦੀ ਨਿੰਦਾ ਕਰਦੀਆਂ ਕਿ ਪ੍ਰਿਥੀਏ ਨੇ ਬੜਾ ਮਾੜਾ ਕੀਤਾ, ਬੜਾ ਭੈੜਾ ਕੀਤਾ, ਬੜਾ ਕਪਟੀ ਹੈ, ਇਸ ਹੱਦ ਤੱਕ ਡਿੱਗ ਸਕਦਾ ਪ੍ਰਿਥੀ ਚੰਦ? ਪ੍ਰਿਥੀਏ ਦੀ ਨਿੰਦਾ ਕਰਦੀਆਂ ਨੇ, ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਸੁਜਸ ਕਰਦੀਆਂ ਹਨ।
ਸੁਤ ਗਰ ਸੰਗ ਲਗਾਇਓ ਗੰਗਾ ਨੀਰ ਬਿਲੋਚਨ ਬੂੰਦ ਟਰੰਤ।
ਇਧਰ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਤਾ ਗੰਗਾ ਨੇ ਘੁੱਟ ਕੇ ਗਲ ਨਾਲ ਲਾਇਆ ਹੋਇਆ ਤੇ ਅੱਖਾਂ ਭਰੀਆਂ ਹੋਈਆਂ ਮਾਤਾ ਦੀਆਂ, ਇੱਕੋ ਇੱਕ ਲਾਲ ਉਹ ਵੀ ਅਰਦਾਸਾਂ ਜੋਦੜੀਆਂ ਕਰ ਕਰ ਪ੍ਰਾਪਤ ਹੋਇਆ, ਤੇ ਅੱਜ ਉਹਨੂੰ ਵੀ ਮਾਰਨ ਵਾਸਤੇ ਸ਼ਰੀਕਾਂ ਨੇ ਆਹ ਕਰਤੂਤ ਕੀਤੀ ਹੈ, ਇਸ ਕਰਕੇ ਮਾਤਾ ਦੀਆਂ ਅੱਖਾਂ ਭਰੀਆਂ ਹੋਈਆਂ, ਔਰ ਆਪਣੇ ਲਾਲ ਨੂੰ ਘੁੱਟ ਕੇ ਗਲ ਨਾਲ ਲਾਇਆ ਹੋਇਆ।
ਜੀਤ ਮਾਂ ਪੈ ਪੀਤ ਪਈ ਪਿਕ ਕਿਉਂ ਸੁਤ ਦੀਨ ਹਿਰਦੇ ਪਛਤੰਤ।
ਔਰ ਚਿੱਤ ਦੇ ਵਿਚ ਬੜੀ ਭੈ ਭੀਤ ਹੋਈ ਆਪਣੇ ਪੁੱਤਰ ਵੱਲ ਮਾਤਾ ਗੰਗਾ ਜੀ ਵੇਖਦੇ ਤੇ ਵੇਖ ਕੇ ਸੋਚ ਕੇ ਕਹਿੰਦੇ ਮੈਂ ਕਾਹਨੂੰ ਉਸ ਦਾਈ ਦੀ ਝੋਲੀ ਚ ਆਪਣਾ ਪੁੱਤਰ ਪਾਉਣਾ ਸੀ, ਪਛਤਾਵਾ ਕਰਦੀ, ਤੋਬਾ ਕਰਦੀ, ਅੱਜ ਤੋਂ ਬਾਅਦ ਮੈਂ ਆਪਣਾ ਲਾਲ ਕਿਸੇ ਬਗਾਨੀ ਔਰਤ ਦੀ ਗੋਦ ਚ ਨਹੀਂ ਪਾਵਾਂਗੀ ਜਿਹਨੂੰ ਮੈਂ ਨਹੀਂ ਜਾਣਦੀ। ਮਾਤਾ ਗੰਗਾ ਜੀ ਚਿੱਤ ਚ ਪਛਤਾਵਾ ਕਰਦੇ ਮੈਂ ਕਿਉਂ ਉਹਦੀ ਝੋਲੀ ਵਿਚ ਆਪਣਾ ਪੁੱਤਰ ਪਾਉਣਾ ਸੀ।
ਸ਼ਤਰੂ ਸ਼ਰੀ ਵਧੇ ਦੁਰਚਾਰੀ ਕੀਨ ਕਪਟ ਕੋ ਨਹੀਂ ਲਖੰਤ।
ਔਰ ਜਿਹੜੇ ਸ਼ਤਰੂ ਨੇ ਉਹ ਸਾਡੇ ਸ਼ਰੀਕ ਹੀ ਸਾਡੇ ਸ਼ਤਰੂ ਬਣੇ ਹੋਏ ਨੇ, ਜਿਨ੍ਹਾਂ ਨੇ ਬੜਾ ਦੁਰਾਚਾਰ ਕੀਤਾ, ਭੈੜਾ ਕੰਮ ਕੀਤਾ ਤੇ ਕਪਟ ਕਰਦਿਆਂ ਜਾਣਿਆ ਹੀ ਨਹੀਂ। ਉਹਨਾਂ ਦੇ ਕਪਟ ਨੂੰ ਮੈਂ ਵੀ ਨਾ ਜਾਣ ਸਕੀ ਵੀ ਉਹ ਇਹੋ ਜਿਹਾ ਭੈੜਾ ਕਰਮ ਵੀ ਕਰ ਸਕਦੇ ਨੇ।
ਕਯੋ ਦਾਸ ਕੋ ਪਾਸ ਪਦਾਰੋ ਜਗ ਗੁਰ ਕੋ ਸੁਧ ਦਿਓ ਸੁਨਾਏ।
ਲਾਗੇ ਸੇਵਾਦਾਰ ਖੜਿਆ ਸੀ, ਮਾਤਾ ਗੰਗਾ ਜੀ ਦਾਸ ਨੂੰ ਹੁਕਮ ਕੀਤਾ, ਜਾ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਨੇ ਉਹਨਾਂ ਨੂੰ ਵੀ ਜਾ ਕੇ ਖਬਰ ਦੇ, ਉਹਨਾਂ ਨੂੰ ਜਾ ਕੇ ਸਾਰੀ ਗੱਲ ਸੁਣਾ ਦੇ।
ਸ੍ਰੀ ਨਾਨਕ ਨੇ ਪੁੱਤਰ ਬਚਾਇਓ ਨਾਏ ਤਾਹਤਿਓ ਉਤੋਂ ਛਲ ਲਾਏ।
ਗੁਰੂ ਸਾਹਿਬ ਨੂੰ ਜਾ ਕੇ ਦੱਸ ਦੇ ਕਿ ਅੱਜ ਤੁਹਾਡੇ ਪੁੱਤਰ ਦੀ ਰੱਖਿਆ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਨਹੀਂ ਤਾਂ ਅੱਜ ਉਸ ਦਾਈ ਨੇ ਛਲ ਲਾ ਕੇ ਤੁਹਾਡੇ ਪੁੱਤਰ ਨੂੰ ਮਾਰਨ ਦਾ ਪੂਰਾ ਯਤਨ ਕੀਤਾ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਪੁੱਤਰ ਦੀ ਰੱਖਿਆ ਕੀਤੀ ਹੈ, ਇਹ ਜਾ ਕੇ ਦੱਸ ਦੇ।
ਅੰਗਣ ਮ੍ਰਿਤਕ ਤਾਏ ਕੋ ਦੇਖੋ ਸੁਧ ਸਭ ਕਹੀ ਗਗਨ ਮੈਂ ਜਾਏ।
ਉਹਨਾਂ ਨੂੰ ਆਖੋ ਕਿ ਤੁਹਾਡੇ ਘਰ ਦੇ ਵਿਹੜੇ ਵਿਚ ਉਸ ਦਾਈ ਦੀ ਲਾਸ਼ ਹਾਲੇ ਵੀ ਪਈ ਹੋਈ ਹੈ ਤੇ ਉਹਨੇ ਆਕਾਸ਼ ਵਿਚ ਉੱਡ ਕੇ ਸਾਰੀ ਖਬਰ ਸੁਣਾ ਦਿੱਤੀ ਹੈ, ਸਾਰੀ ਗੱਲ ਸੁਣਾ ਦਿੱਤੀ ਹੈ ਵੀ ਉਹ ਕੌਣ ਹੈ, ਕਿੱਥੋਂ ਆਈ ਹੈ, ਕਿਸ ਨੇ ਉਹਨੂੰ ਇੱਥੇ ਭੇਜਿਆ ਹੈ।
ਲੀਨ ਕਲੰਕ ਪ੍ਰਾਪ ਏ ਤੁਮਰੇ ਜੋ ਹਮਕੋ ਨਾ ਦੇਖ ਸਕਾਏ।
ਸਾਰਾ ਕਲੰਕ ਤੁਹਾਡੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਨੇ ਲਿਆ, ਜਿਹੜਾ ਸਾਨੂੰ ਵੇਖ ਨਹੀਂ ਸਕਾਉਂਦਾ, ਜਿਨ੍ਹਾਂ ਨੇ ਵੇਖੋ ਕਿੱਡਾ ਵੱਡਾ ਪਾਪ ਕੀਤਾ, ਇੱਕ ਛੋਟੇ ਜੇ ਬਾਲਕ ਨਾਲ ਏਡਾ ਵੱਡਾ ਵੈਰ ਕਮਾਇਆ, ਉਹਨਾਂ ਨੂੰ ਮਾਰਨ ਦਾ ਯਤਨ ਕੀਤਾ।
ਪੂਰੀ ਉਜਾਰੇ ਗ੍ਰਾਮ ਬਸੇਮ ਸੋ ਨਾ ਬੈਰ ਤਜੈ ਅਗਵੰਤ।
ਇਹੋ ਜਿਹਾ ਪਾਪੀ ਆ ਪ੍ਰਿਥੀਆ ਕਿ ਅਸੀਂ ਉਹ ਨਗਰ ਉਜਾੜ ਕੇ ਸਭ ਕੁਝ ਛੱਡ ਕੇ ਇੱਥੇ ਦੂਜੇ ਨਗਰ ਚਾਹ ਵਸੇ ਆ, ਪਰ ਉਹ ਪਾਪ ਕਰਨ ਨੂੰ ਹਲੇ ਵੀ ਬਾਜ ਨਹੀਂ ਆਉਂਦਾ, ਉਹ ਹਲੇ ਵੀ ਭੈੜੇ ਕਰਮ ਕਰਦਿਆਂ ਬਾਜ ਨਹੀਂ ਪਿਆ ਆਉਂਦਾ।
ਨਿਜ ਕੁਲ ਕੋ ਪੁਨ ਬਾਲਕ ਬੈ ਕੋ ਹਤਨ ਪਾਪ ਕੋ ਨਹੀਂ ਲਖੰਤ।
ਚੰਦ ਦੇ ਦਿਮਾਗ ਚ ਇਹ ਸੋਝੀ ਨਹੀਂ ਆਈ ਵੀ ਜਿਹਨੂੰ ਮੈਂ ਮਾਰਨ ਲੱਗਾ ਵੀ ਤਾਂ ਮੇਰੀ ਕੁਲ ਹੈ, ਭਰਾ ਦਾ ਪੁੱਤਰ ਵੀ ਤਾਂ ਆਪਣੀ ਕੁਲ ਹੀ ਗਿਣੀ ਜਾਂਦੀ ਹੈ ਨਾ, ਆਪਣੇ ਕੁਲ ਨੂੰ ਮਾਰਨ ਦਾ, ਫਿਰ ਇੱਕ ਛੋਟੇ ਜੇ ਬੱਚੇ ਨੂੰ, ਇੱਕ ਛੋਟੇ ਜੇ ਬਾਲਕ ਨੂੰ ਜਿਹੜਾ ਹਾਲੇ ਕੁਝ ਕੁ ਦਿਨਾਂ ਦਾ ਹੈ, ਉਸ ਬਾਲਕ ਨੂੰ ਮਾਰਨ ਵਾਸਤੇ ਇਹਦੇ ਮਨ ਦੇ ਵਿਚ ਤਰਸ ਨਹੀਂ ਆਇਆ, ਇਹਨੇ ਉਸ ਪਾਪ ਨੂੰ ਨਹੀਂ ਜਾਣਿਆ ਵੀ ਏਡਾ ਵੱਡਾ ਪਾਪ ਕਰਨ ਲੱਗਾ।
ਇੱਕ ਬੁਰਿਆਈ ਸਾਥ ਪ੍ਰੀਤ ਹੈ ਹਮ ਤਿਸ ਕੋ ਨੇ ਬੁਰਾ ਕਰੰਤ।
ਜਿਹੜਾ ਹਰ ਵੇਲੇ ਬੁਰਿਆਈ ਨਾਲ ਹੀ ਪ੍ਰੀਤ ਕਰਦਾ, ਬੁਰੇ ਕਰਮਾਂ ਨਾਲ ਹੀ ਪ੍ਰੀਤ ਕਰਦਾ, ਪਰ ਅਸੀਂ ਕਦੇ ਉਹਦਾ ਬੁਰਾ ਨਹੀਂ ਕੀਤਾ, ਅਸੀਂ ਨਾ ਕਦੇ ਉਹਦਾ ਬੁਰਾ ਸੋਚਿਆ ਤੇ ਨਾ ਹੀ ਕਦੇ ਉਹਦਾ ਬੁਰਾ ਕੀਤਾ।
ਜਾਓ ਛੇਪਰ ਕਰ ਆਨੋ ਹੇਰੈ ਅਤ ਉਤਪਾਤ ਅਧਿਕ ਦੁਖਵੰਤ।
ਸੇਵਕ ਜਾ ਛੇਤੀ ਨਾਲ ਸਤਿਗੁਰਾਂ ਨੂੰ ਸਾਰੀ ਗੱਲ ਸੁਣਾ, ਉਹਨਾਂ ਨੂੰ ਆਖ ਵੀ ਉਹ ਛੇਤੀ ਆਉਣ ਤੇ ਛੇਤੀ ਆ ਕੇ ਆਪਣੇ ਮਹਿਲਾਂ ਵਿਚ ਘਰ ਵਿਚ ਆ ਕੇ ਵੇਖਣ ਕੇ ਕਿਹੋ ਜਿਹਾ ਉਤਪਾਤ ਪਿਆ ਹੋਇਆ ਜੋ ਬੜਾ ਦੁੱਖ ਦੇਣ ਵਾਲਾ ਹੈ।
ਸੁਣ ਸਿਦਾਸ ਦੋੜਿਓ ਗੁਰ ਪਾਸੈ ਵੈਰ ਬਿਰਾਜਤ ਹੈ ਜਿਸ ਥਾਂ।
ਗੁਰੂ ਜੀ ਬਾਹਰ ਦੀਵਾਨ ਲਾ ਕੇ ਬੈਠਦੇ ਸਨ, ਉਥੇ ਉਹ ਦਾਸ ਭੱਜ ਕੇ ਦੌੜ ਕੇ ਗਿਆ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਜਿਸ ਥਾਂ ਤੇ ਬੈਠੇ ਸਨ ਉਥੇ ਆ ਕੇ ਉਹਨੇ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ।
ਕਿਰਪਾ ਨਿਦਾਨ ਕਾ ਉਹ ਬੈਠੇ ਕਾਰਜ ਵਿਗੜਿਓ ਹੁਤੋ ਮਾਂ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਬੇਪਰਵਾਹ ਰੰਗ ਦੇ ਵਿਚ ਇੱਥੇ ਬੈਠੇ ਹੋ, ਪਰ ਆਪ ਜੀ ਦੇ ਗ੍ਰਹਿ ਵਿਖੇ ਮਹਿਲਾਂ ਵਿਚ ਅੱਜ ਬੜਾ ਵੱਡਾ ਮਾੜਾ ਕੰਮ ਹੋ ਗਿਆ। ਮਹਾਰਾਜ ਜੀ ਬਹੁਤ ਜ਼ਿਆਦਾ ਅੱਜ ਕਾਰਜ ਵਿਗੜ ਜਾਣਾ ਸੀ, ਇਹ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ।
ਸਤਿਗੁਰ ਰਾਖਿਓ ਬਸ ਤੁਮਾਰੋ ਸਕਲ ਪ੍ਰਸੰਗ ਸੁਕੀਨ ਬਖਾ।
ਗੁਰੂ ਨਾਨਕ ਸਾਹਿਬ ਨੇ ਅੱਜ ਤੁਹਾਡਾ ਬੰਸ ਰੱਖ ਲਿਆ, ਤੁਹਾਡੇ ਪੁੱਤਰ ਦੀ ਰੱਖਿਆ ਕਰ ਲਈ ਹੈ, ਨਹੀਂ ਤਾਂ ਮਹਾਰਾਜ ਪਤਾ ਨਹੀਂ ਅੱਜ ਖਬਰੇ ਕੀ ਹੋ ਜਾਂਦਾ। ਉਹਨੇ ਸਾਰਾ ਪ੍ਰਸੰਗ ਦਾਸ ਨੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸੁਣਾਇਆ।
ਸੁਣ ਕੇ ਉੱਠੇ ਗੁਰੂ ਅਰਜਨ ਆਏ ਕੁਛ ਇੱਕ ਸੇਵਕ ਸੰਗ ਸੋ ਆਮ।
ਇਹ ਸੁਣ ਕੇ ਸਤਿਗੁਰੂ ਜੀ ਉੱਠ ਕੇ ਬੜੀ ਛੇਤੀ ਨਾਲ ਮਹਿਲਾਂ ਵੱਲ ਮੰਦਰਾਂ ਵੱਲ ਆਏ, ਜਾਣੀ ਜਾਣ ਸਤਿਗੁਰੂ ਜਾਣਦੇ ਸਭ ਕੁਝ ਨੇ, ਦਾਸਾਂ ਨਾਲ ਸੇਵਕਾਂ ਨਾਲ ਚੱਲ ਕੇ ਸਤਿਗੁਰੂ ਜੀ ਮੰਦਰ ਚ ਆਏ ਹਨ।
ਪਰੀ ਅਜਰ ਮੈਂ ਚਾਹੇ ਮ੍ਰਿਤਕ ਹੈ ਕਹਿ ਗਿਰਵਾਈ ਵੈਰ ਉਜਾੜ।
ਉਹ ਦਾਈ ਅੱਗੇ ਵਿਹੜੇ ਵਿਚ ਡਿੱਗੀ ਪਈ ਲਾਸ਼ ਉਹਦੀ, ਗੁਰੂ ਸਾਹਿਬ ਨੇ ਆ ਕੇ ਵੇਖੀ, ਹੁਕਮ ਕੀਤਾ ਚੁੱਕੋ ਇਹਨੂੰ ਵਿਹੜੇ ਚੋਂ। ਚੁੱਕ ਕੇ ਬਾਹਰ ਉਜਾੜ ਦੇ ਵਿਚ ਉਹਦੀ ਲੋਤ ਸੁਟਵਾਈ, ਉਹਦਾ ਸਰੀਰ ਬਾਹਰ ਕਿਤੇ ਉਜਵਾੜ ਦੇ ਵਿਚ ਸੁਟਵਾ ਦਿੱਤਾ।
ਸ੍ਰੀ ਨਾਨਕ ਰਿਛਕ ਹੈ ਹਮਰੇ ਘਰ ਬਾਰ ਸੰਗੈ ਇਕ ਸਾਰ।
ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸਾਡੀ ਰੱਖਿਆ, ਸਾਡੀ ਰੱਖਿਆ ਕਰਨ ਵਾਲੇ ਰੱਖਿਅਕ ਨੇ ਘਰ ਵਿਚ ਵੀ ਤੇ ਬਾਹਰ ਵੀ, ਸਾਡੀ ਰੱਖਿਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਹਨ, ਉਹੀ ਸਾਡੀ ਰੱਖਿਆ ਕਰ ਰਹੇ ਨੇ, ਜਿਹੜੇ ਹਰ ਵੇਲੇ ਸਾਡੇ ਨਾਲ ਘਰ ਬਾਹਰ ਸੰਗ ਰਹਿਣ ਵਾਲੇ ਹਨ।
ਕੋ ਕਪੜਾ ਨਰ ਬੁਰਾ ਕਰੇ ਜੋ ਜਬ ਇਕ ਸਵਾਮੀ ਰੱਖ ਨਾ।
ਫਿਰ ਕਿਹੜਾ ਵਿਚਾਰਾ ਇਹੋ ਜਿਹਾ ਕੋਈ ਨਰ ਜਿਹੜਾ ਸਾਡਾ ਜਾਂ ਸਾਡੇ ਬੱਚਿਆਂ ਦਾ ਪਰਿਵਾਰ ਦਾ ਕੋਈ ਬੁਰਾ ਕਰ ਸਕੇ, ਜੇ ਸਾਡੀ ਰੱਖਿਆ ਕਰਨ ਵਾਲੇ ਦੀਨ ਦੁਨੀਆਂ ਦੇ ਮਾਲਕ ਸਵਾਮੀ ਗੁਰੂ ਨਾਨਕ ਸਾਹਿਬ ਆਪ ਨੇ, ਤੇ ਫਿਰ ਕਿਹੜਾ ਐਸਾ ਨਰ ਹੈ ਜਿਹੜਾ ਸਾਡਾ ਕੋਈ ਬੁਰਾ ਕਰ ਸਕੇ।
ਉਮੰਗ ਪ੍ਰੇਮ ਤੇ ਸ਼ਬਦ ਬਣਾਇਓ ਸੁੰਦਰ ਆਸਾ ਰਾਗ ਮਜਾ।
ਇਹ ਸੁਣ ਕੇ ਸਤਿਗੁਰਾਂ ਦਾ ਮਨ ਉਮਗਿਆ ਤੇ ਬੜੇ ਪ੍ਰੇਮ ਦੇ ਰੰਗ ਵਿਚ ਉਮਗ ਕੇ ਪਰਮੇਸ਼ਰ ਦਾ, ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਕ ਪਾਵਨ ਪਵਿੱਤਰ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ।
ਆਸਾ ਮਹਲਾ ਪੰਜਵਾਂ ਗੁਰ ਪੂਰੇ ਰੱਖਿਆ ਦੇ ਹੱਥ।
ਮਹਾਰਾਜ ਗਰੀਬਨ ਵਾਜ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਾਰਿਆ ਕਿ ਪੂਰੇ ਗੁਰਾਂ ਨੇ ਕਿਰਪਾ ਕਰਕੇ ਦਇਆ ਕਰਕੇ ਹੱਥ ਦੇ ਕੇ ਰੱਖ ਲਿਆ। ਅੱਜ ਸਾਡੇ ਲਾਲ ਜੀ ਨੂੰ, ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਪੂਰੇ ਗੁਰਦੇਵ ਨੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ, ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਆਪ ਆਪਣਾ ਹੱਥ ਦੇ ਕੇ ਰੱਖ ਲਿਆ ਹੈ।
ਪ੍ਰਗਟ ਪਿਆ ਜਨ ਕਾ ਪ੍ਰਤਾਪ।
ਔਰ ਇਸ ਜਨ ਦਾ ਪ੍ਰਤਾਪ ਭਾਵ ਸ੍ਰੀ ਹਰਗੋਬਿੰਦ ਸਾਹਿਬ ਦਾ ਜਿਹੜਾ ਪ੍ਰਤਾਪ ਸੀ ਉਹ ਪ੍ਰਗਟ ਹੋ ਗਿਆ ਲੋਕਾਂ ਵਿਚ, ਸਭ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਸਧਾਰਨ ਬਾਲਕ ਨਹੀਂ, ਇਹ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਰ ਦਾ ਅਵਤਾਰ ਨੇ। ਇਸ ਜਨ ਦਾ ਪ੍ਰਤਾਪ ਇਸ਼ਾਰਾ ਹੋ ਰਿਹਾ, ਜਨ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਇਸ ਜਨ ਦਾ ਜਿਹੜਾ ਪ੍ਰਤਾਪ ਹੈ ਉਹ ਸਾਰੇ ਸੰਸਾਰ ਦੇ ਵਿਚ ਪ੍ਰਗਟ ਹੋ ਗਿਆ ਹੈ।
ਗੁਰ ਗੁਰ ਜਪੀ ਗੁਰੂ ਗੁਰ ਧਿਆਈ।
ਮਹਾਰਾਜ ਜੀ ਕਹਿੰਦੇ ਅਸੀਂ ਗੁਰੂ ਗੁਰੂ ਜਪਦੇ ਹਾਂ, ਵਾਹਿਗੁਰੂ 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 ਜਪਦੇ ਹਾਂ, ਪਰ ਗੁਰੂ ਗੁਰ ਧਿਆਈ ਵਾਹਿਗੁਰੂ 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 ਕਹਿ ਕੇ ਆਪਣੇ ਗੁਰੂ ਨੂੰ ਧਿਆਉਂਦੇ ਹਾਂ, ਗੁਰੂ ਨੂੰ ਜਪਦੇ ਹਾਂ ਔਰ ਆਪਣੇ ਗੁਰੂ ਨੂੰ ਹੀ ਧਿਆਉਂਦੇ ਹਾਂ।
ਜੀ ਕੀ ਅਰਦਾਸ ਗੁਰੂ ਪੈ ਪਾਏ।
ਸਾਡੇ ਅੰਦਰ ਜੀ ਦੀ ਜਿਹੜੀ ਅਰਦਾਸ ਹੈ ਉਹ ਵੀ ਸਾਡੇ ਗੁਰੂ ਦੇ ਅੱਗੇ ਹੈ, ਸਾਡੀ ਅਰਦਾਸ ਸਾਡੀ ਜੋਦੜੀ ਸਾਡੀ ਬੇਨਤੀ ਉਹ ਵੀ ਗੁਰੂ ਦੇ ਚਰਣਾਂ ਵਿਚ
ਆਓ ਸ਼ਰਨ ਪਰੇ ਸੱਚੇ ਗੁਰਦੇਵ।
ਸੱਚੇ ਗੁਰਦੇਵ ਦੀ ਸ਼ਰਨ ਚ ਪੈ ਗਏ ਹਾਂ ਅਸੀਂ, ਸੱਚੇ ਗੁਰਦੇਵ ਦੀ ਸ਼ਰਨ ਵਿਚ ਪੈ ਗਏ ਹਾਂ।
ਪੂਰਨ ਹੋਈ ਸੇਵਕ ਸੇਵ।
ਔਰ ਇਸ ਸੇਵਕ ਦੀ ਸੇਵਾ ਪੂਰਨ ਹੋ ਗਈ ਹੈ, ਪੂਰਨ ਹੋਈ ਸੇਵਕ ਕੀ ਸੇਵ, ਇਹ ਸੇਵਾ ਸੇਵਕ ਦੀ ਜਿਹੜੀ ਸੇਵਾ ਹੈ ਉਹ ਪੂਰਨ ਹੋ ਗਈ ਹੈ।
ਜੀਓ ਪਿੰਡ ਜੋਬਨ ਰਾਖੇ ਪ੍ਰਾਨ।
ਜੀਓ ਨੂੰ ਇਸ ਪਿੰਡ ਸਰੀਰ ਨੂੰ ਇਸ ਜੋਬਨ ਨੂੰ ਕਹਿੰਦੇ ਪ੍ਰਭੂ ਨੇ, ਪਰਮੇਸ਼ਰ ਨੇ ਇਸ ਜੀਵ ਦੇ ਇਸ ਸੇਵਕ ਦੇ ਪ੍ਰਾਣ ਜਿਹੜੇ ਨੇ ਉਹ ਆਪ ਮੇਰੇ ਮਾਲਕ ਜੀ ਨੇ ਕਿਰਪਾ ਕਰਕੇ ਰੱਖੇ ਹਨ।
ਕਉ ਨਾਨਕ ਗੁਰ ਕੋ ਕੁਰਬਾਨ।
ਮੇਰੇ ਜਿਸ ਗੁਰੂ ਨੇ ਅੱਜ ਏਡਾ ਵੱਡਾ ਤਰਸ ਕੀਤਾ, ਬਾਲ ਸ੍ਰੀ ਹਰਗੋਬਿੰਦ ਜੀ ਦੀ ਰੱਖਿਆ ਕੀਤੀ, ਇਨ੍ਹਾਂ ਦੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ, ਮੈਂ ਆਪਣੇ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਐਸੇ ਗੁਰੂ ਤੋਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ।
ਦੋਏਰਾ ਇਮ ਸ੍ਰੀ ਨਾਨਕ ਕੀ ਮਾਂ ਕਈ ਵਡਾਈ ਚਾਰੋਂ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਸ ਸ਼ਬਦ ਰਾਹੀ ਕਹੀ।
ਪੱਠੇ ਜੋ ਚਿਤਵੈ ਕਿਰਤ ਗੁਰ ਤ੍ਰਾਸਨਾ ਕਿਤ ਤੇ ਤਾਰ।
ਖਾਲਸਾ ਜੀ, ਜਿਹੜਾ ਇਸ ਪਾਵਨ ਸ਼ਬਦ ਨੂੰ ਪੜ੍ਹੇਗਾ ਸੁਣੇਗਾ, ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਉਨ੍ਹਾਂ ਦੇ ਸਾਰੇ ਡਰ ਨਿਵਰਤ ਹੋ ਜਾਣਗੇ, ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਲੱਗੇਗਾ।
ਕਬਿਤ ਭਇਓ ਅਸ ਕੌਤਕ ਬਿਸਮਰੇ ਲੋਕ ਸਭ।
ਜਦੋਂ ਇਸ ਤਰ੍ਹਾਂ ਦਾ ਕੌਤਕ ਹੋਇਆ, ਵੇਖ ਕੇ ਸਭ ਲੋਕ ਹੈਰਾਨ ਹਨ।
ਪੁੱਤਰ ਕੋ ਵੀ ਲੋਕ ਪਏ ਦੰਪਤ ਆਨੰਦ ਅਤ।
ਆਪਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਗੁਰੂ ਅਰਜਨ ਸਾਹਿਬ ਦਾ ਮਨ ਵੀ ਆਨੰਦਿਤ ਹੈ, ਮਾਂ ਗੰਗਾ ਦਾ ਹਿਰਦਾ ਵੀ ਬੜਾ ਆਨੰਦਿਤ ਹੋ ਰਿਹਾ।
ਕੀਨ ਸਕੜਾ ਪ੍ਰਸ਼ਾਦ ਬਾਂਟ ਦੀਨਤ ਉੱਛਾ ਕਰ।
ਕੜਾ ਪ੍ਰਸ਼ਾਦ ਦੀਆਂ ਦੇਗਾਂ ਪਰਮੇਸ਼ਰ ਦਾ ਸ਼ੁਕਰ ਕਰਨ ਵਾਸਤੇ ਮਹਾਰਾਜ ਜੀ ਨੇ ਤਿਆਰ ਕਰਵਾਈਆਂ। ਅਰਦਾਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿਚ ਵੰਡੀ ਹੈ।
ਸਗਰੇ ਗੁਰਨ ਕੋ ਲੈ ਨਾਮ ਧਰ ਧਿਆਨ ਚਿਤ।
ਸਾਰੇ ਵੱਡੇ ਸਤਿਗੁਰਾਂ ਦਾ ਨਾਂ ਲੈ ਕੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਤਿਨਾਂ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਹੈ।
ਰਹਿਣ ਦਿਨ ਰਚਕ ਦੁਰਜਨ ਗਨ ਪਛਕ।
ਅਰਦਾਸ ਕੀਤੀ ਮਹਾਰਾਜ, ਰਾਤ ਦਿਨ ਆਪਣੇ ਬਾਲਕ ਦੀ ਰੱਖਿਆ ਕਰਕੇ ਰੱਖਿਆ ਜੇ, ਦੁਰਜਨਾਂ ਦੇ ਜਿਹੜੇ ਗਣ ਨੇ, ਭੈੜੇ ਦੁਰਜਨਾਂ ਦੇ, ਉਨ੍ਹਾਂ ਨੂੰ ਮਹਾਰਾਜ ਆਪ ਜੀ ਪਛਕੋ ਖਾ ਲੈਣ ਵਾਲੇ ਹੋ।
ਵਿਸਾਲ ਜਸ ਸਵਚਕ ਜੋ ਸੇਵਕ ਪਛਲ ਮਿਤ।
ਮਹਾਰਾਜ ਜੀ, ਆਪ ਜੀ ਦਾ ਵਿਸ਼ਾਲ ਜਸ ਸੰਸਾਰ ਦੇ ਵਿਚ ਸਵੱਛ ਪਵਰ ਪਰ ਪਵਿੱਤਰ ਹੈ, ਪ੍ਰਗਟ ਹੈ, ਔਰ ਆਪ ਜੀ ਆਪਣੇ ਸੇਵਕਾਂ ਦੇ ਪਿਆਰੇ ਹੋ।
ਹਿਰਦੇ ਮੈਂ ਅਰਾਧ ਤੇ ਸਕਲ ਸੁਖ ਲਾਧ ਤੇ।
ਜਿਹੜੇ ਆਪ ਜੀ ਨੂੰ ਆਪਣੇ ਹਿਰਦੇ ਚ ਅਰਾਧਦੇ ਨੇ, ਉਨ੍ਹਾਂ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਨੇ।
ਅਨੇਕ ਬਾਦਾ ਬਾਦ ਤੇ ਸਦੀਵ ਸਤ ਨਾਮ ਹਿਤ।
ਔਰ ਮਹਾਰਾਜ ਜੀ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬਾਧਾਵਾਂ ਨੇ, ਆਪ ਜੀ ਦੇ ਨਾਮ ਦੀ ਅਰਾਧਨਾ ਕਰੀਏ, ਜਪੀਏ ਸਤਨਾਮ ਸ੍ਰੀ
ਵਾਹਿਗੁਰੂ।
ਇਸ ਪਾਵਨ ਨਾਮ ਨੂੰ ਜਪਦਿਆਂ ਸਾਰੀਆਂ ਬਾਧਾਵਾਂ, ਸਾਰੇ ਵਿਘਨ ਕੱਟੇ ਜਾਂਦੇ ਨੇ।
ਗੰਗ ਆਨੰਦ ਮੈਂ ਨੰਦਨ ਕੋ ਪਿਤ ਪਾਰ ਹੋਏ ਸੁਚੇਤ ਸਦਾ।
ਮਾਤਾ ਗੰਗਾ ਜੀ ਅੱਗੇ ਨਾਲੋਂ ਕਈ ਗੁਣਾ ਜ਼ਿਆਦਾ ਸੁਚੇਤ ਹੋ ਗਏ। ਵੇਖ ਜੋ ਲਿਆ ਇੱਕ ਵਾਰ, ਫਿਰ ਹੁਣ ਡਰ ਵੀ ਹੈ ਕਿ ਫਿਰ ਕੋਈ ਦੁਸ਼ਮਣ ਕੋਈ ਕਿਸੇ ਪ੍ਰਕਾਰ ਦਾ ਭੈੜਾ ਕਰਮ ਨਾ ਕਰੇ। ਇਸ ਕਰਕੇ ਮਾਤਾ ਜੀ ਬੜੇ ਆਨੰਦਿਤ ਹੋ ਕੇ, ਬੜੇ ਸੁਚੇਤ ਹੋ ਕੇ ਆਪਣੇ ਪੁੱਤਰ ਦੀ ਪ੍ਰਤਪਾਲਣਾ ਕਰਦੇ ਹਨ।
ਮੰਦਰ ਅੰਦਰ ਸੁੰਦਰ ਪਾਲਣ ਲਾਲਤ ਲਾਲ ਝੁਲਾਏ ਤਦਾ।
ਮੰਦਰ ਦੇ ਵਿਚ ਬੜਾ ਸੋਹਣਾ ਪੰਘੂੜਾ ਬਣਿਆ, ਉਸ ਪੰਘੂੜੇ ਚ ਸ੍ਰੀ ਹਰਗੋਬਿੰਦ ਸਾਹਿਬ ਨੂੰ ਲਟਾ ਕੇ ਘੰਟਿਆਂ ਬੱਧੀ ਮਾਤਾ ਜੀ ਕੋਲ ਬੈਠੇ ਆਪਣੇ ਪੁੱਤਰ ਦੇ ਪੰਘੂੜੇ ਨੂੰ ਨਾਲੇ ਹਿਲਾਉਂਦੇ ਨੇ, ਹੁਲਾਰਾ ਦੇ ਕੇ ਆਪਣੇ ਲਾਲ ਨੂੰ ਪਾਲਦੇ ਨੇ।
ਨਾਰਨ ਬ੍ਰਿੰਦ ਮੈਂ ਨਾ ਕਬਲੇ ਆਵਤ ਦੇਖਤ ਡੀਟ ਲਗੇ ਨਾ ਕਦਾਏ।
ਹੁਣ ਬਾਹਰ ਜਦੋਂ ਬਹੁਤੀਆਂ ਇਸਤਰੀਆਂ ਇਕੱਠੀਆਂ ਹੋਣ ਤੇ ਮਾਤਾ ਜੀ ਲਾਲ ਨੂੰ ਆਪਣੇ ਬਾਲਕ ਨੂੰ ਬਾਹਰ ਨਹੀਂ ਲੈ ਕੇ ਆਉਂਦੇ। ਜੇ ਬਹੁਤੀਆਂ ਖਾਸ ਜਿਹੜੀਆਂ ਮਾਤਾ ਜੀ ਦੀਆਂ ਨਿਕਟ ਬਰਤਨਾਂ ਨੇ, ਉਹ ਆਉਣ ਤੇ ਉਨ੍ਹਾਂ ਨੂੰ ਬਾਲ ਦੇ ਦਰਸ਼ਨ ਕਰਾਉਂਦੇ ਨੇ। ਨਹੀਂ ਤਾਂ ਬਹੁਤੀਆਂ ਜ਼ਿਆਦਾ ਇਸਤਰੀਆਂ ਇਕੱਠੀਆਂ ਹੋਈਆਂ ਹੋਣ ਤੇ ਮਾਤਾ ਜੀ ਸਤਿਗੁਰੂ ਜੀ ਨੂੰ ਬਾਹਰ ਨਹੀਂ ਲੈ ਕੇ ਆਉਂਦੇ, ਸੋਚ ਕੇ ਕਿ ਇਨ੍ਹਾਂ ਦੀ ਕਿਤੇ ਨਜ਼ਰ ਨਾ ਲੱਗ ਜਾਏ।
ਕਾਮਨ ਕੋ ਕਰ ਜਾਏ ਨਹੀਂ ਰਖਵਾਰ ਹੋ ਗੁਰ ਰੂਪ ਸਦਾ।
ਅਰਦਾਸ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ ਚ ਹਰ ਵੇਲੇ, ਹੇ ਗੁਰੂ ਨਾਨਕ ਸਾਹਿਬ, ਮੇਰੇ ਪੁੱਤਰ ਦੀ ਸਦਾ ਹੀ ਰੱਖਿਆ ਕਰਿਆ ਜੇ, ਮੇਰੇ ਬਾਲਕ ਦੀ ਸਦਾ ਹੀ ਰੱਖਿਆ ਕਰਿਆ ਜੇ, ਸਦਾ ਹੀ ਇਨ੍ਹਾਂ ਦੇ ਰਖਵਾਲੇ ਹੋ ਕੇ ਰਿਹਾ ਜੇ।
ਤਾਂ ਤੇ ਕਰੇ ਜਲ ਮੱਜਨ ਕੋ ਮੁਖ ਚਾਰੋ ਪਖਾਰ ਲਾਲ ਪੈ।
ਮਾਤਾ ਜੀ ਆਪ ਆਪਣੇ ਹੱਥੀ ਸ੍ਰੀ ਹਰਗੋਬਿੰਦ ਸਾਹਿਬ ਦਾ ਇਸ਼ਨਾਨ ਕਰਾਉਂਦੇ, ਉਨ੍ਹਾਂ ਦਾ ਬੜਾ ਸੋਹਣਾ ਚਿਹਰਾ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਸੋਹਣੇ ਸਵੱਛ ਪਵਿੱਤਰ ਜਲ ਨਾਲ ਮਾਤਾ ਜੀ ਧੋਂਦੇ ਹਨ।
ਪਹੁੰਚਤ ਸੂਖਮ ਚੀਰ ਗਏ ਪਰ ਸੁੰਦਰ ਫੇਰ ਉਡਾਲਤੇ।
ਔਰ ਬੜੇ ਬਰੀਕ ਜੇ ਸੂਖਮ ਜੇ ਕੱਪੜੇ ਨਾਲ ਮਹਾਰਾਜ ਜੀ ਦਾ ਚਿਹਰਾ ਸਾਫ ਕਰਦੇ, ਉਨ੍ਹਾਂ ਦੇ ਪਿੰਡੇ ਨੂੰ ਪੂੰਝ ਕੇ ਬੜੇ ਸੋਹਣੇ ਸੁੰਦਰ ਵਸਤਰ ਮਾਤਾ ਜੀ ਕਹਿ ਕਹਿ ਕੇ ਬਣਵਾਉਂਦੇ ਤੇ ਉਹ ਸੋਹਣੇ ਵਸਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪਵਾਉਂਦੇ ਨੇ।
ਬਾਗ ਨਖਾ ਮਡ ਕੰਚਨ ਤੇ ਮਕਤੂਲ ਗਰੇ ਮੈਂ ਡਾਲ ਤਿਆ।
ਇੱਕ ਬਾਗ ਨਖਾ ਆਮ ਕਰਕੇ ਇਹ ਜਿਹੜੀਆਂ ਦਲੇਰੀ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਆਮ ਕਰਕੇ ਨਿਹੰਗ ਸਿੰਘਾਂ ਦੇ ਸਰੀਰਾਂ ਤੇ ਵੀ ਜਿਵੇਂ ਜੰਗਲੀ ਸੂਰ ਦੇ ਦੰਦ ਆਦਿਕ ਚੀਜ਼ਾਂ ਨੂੰ ਚਾਂਦੀ ਚ ਮੜਾ ਕੇ ਪਾਉਣ ਦਾ ਰਿਵਾਜ ਪੁਰਾਣੇ ਸਮੇਂ ਤੋਂ ਚੱਲਦਾ ਆਉਂਦਾ, ਇਸੇ ਤਰ੍ਹਾਂ ਇੱਕ ਬਾਗ ਨਖਾ ਬੜੇ ਸੋਹਣੇ ਸੋਨੇ ਦੇ ਵਿੱਚ ਮੜਾ ਕੇ ਉਹ ਮਾਤਾ ਜੀ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗਲ ਚ ਪਵਾਇਆ।
ਇਉਂ ਦਿਨ ਕੇਤਕ ਬੀਤ ਗਏ ਸੁਤ ਪ੍ਰੇਮ ਕਰੇ ਪ੍ਰਿਤ ਪਾਲ ਪਿਆ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ, ਬੜੇ ਪਿਆਰ ਨਾਲ ਮਾਤਾ ਜੀ ਆਪਣੇ ਲਾਲ ਨੂੰ ਪਾਲਦੇ ਹਨ।
ਸ੍ਰੀ ਹਰਗੋਬਿੰਦ ਸੁੰਦਰ ਰੂਪ ਅਨੁਪਮ ਬੈਠਨੇ ਲਾਗ ਤਬੈ।
ਕੁਝ ਸਮਾਂ ਬੀਤਿਆ, ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਬੜਾ ਅਨੂਪ ਸੁੰਦਰ ਸਰੂਪ ਹੈ, ਮਹਾਰਾਜ ਜੀ ਨੇ ਹੁਣ ਬੈਠਣਾ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੁਣ ਬੈਠਣ ਲੱਗ ਪਏ ਨੇ।
ਸੋਚ ਬਿਮੋਚਿਤ ਲੋਚਨ ਤੇ ਅਵਲੋਕਿਤ ਤੇਜ ਸਮੇਤ ਜਬੈ।
ਸੋਚਾਂ ਨੂੰ ਹਰ ਲੈਣ ਵਾਲੇ ਨੇ, ਬੜੇ ਸੋਹਣੇ ਨੇਤਰਾਂ ਨਾਲ ਚਾਰੇ ਪਾਸੇ ਵੇਖਦੇ ਨੇ, ਜਿਨ੍ਹਾਂ ਨੇਤਰਾਂ ਚ ਬੜਾ ਭਾਰੀ ਤੇਗ ਤੇ ਪ੍ਰਤਾਪ ਹੈ।
ਲੇਤੀ ਉਛੰਗ ਪਿਤਾ ਗੁਰ ਪੂਰਨ ਸੰਗਤ ਪੰਗਤ ਦੇਖ ਸਮੈ।
ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਵੀ ਕਈ ਵਾਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਚ ਬਿਠਾ ਲੈਂਦੇ ਤੇ ਸਾਰੀ ਸੰਗਤ ਪੰਗਤ ਆਲੇ ਦੁਆਲੇ ਬੈਠੇ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਦੀ ਗੋਦ ਚ ਬੈਠਿਆਂ ਵੇਖਦੇ ਨੇ।
ਜਿਉ ਅਜ ਨੰਦਨ ਕਹਿ ਰਘੁਨੰਦਨ ਬਾਲਕ ਬੈਸ ਮੈਂ ਬੈਠ ਪਵੈ।
ਤੇ ਮਹਾਰਾਜ ਜੀ ਦੀ ਗੋਦ ਵਿਚ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਸੋਹਣੇ ਸੁਭਾਅ ਮਾਨ ਹੁੰਦੇ ਨੇ।
ਅੰਗਣ ਮੈਂ ਸਿੰਘ ਮਾਨ ਬਏ ਹੁਣ ਦੇਖ ਪਲੇ ਕਿਲਕਾਵਤ।
ਮਹਾਰਾਜ ਜੀ ਜਿੱਥੇ ਬੈਠੇ ਹੁਣ ਬੈਠਣ ਤੋਂ ਬਾਅਦ ਸਹਿਜੇ ਸਹਿਜੇ ਰਿੜਨਾ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਮਹਾਰਾਜ ਜੀ ਵਿਹੜੇ ਦੇ ਵਿਚ ਰਿੜਦੇ ਨੇ ਤੇ ਰਿੜਦੇ ਨਾਲੇ ਆਪਣੇ ਮੁਖੋਂ ਉੱਚੀਆਂ ਉੱਚੀਆਂ ਮਿੱਠੀਆਂ ਮਿੱਠੀਆਂ ਕਿਲਕਾਰੀਆਂ ਮਾਰਦੇ, ਜਿਨ੍ਹਾਂ ਕਿਲਕਾਰੀਆਂ ਨੂੰ ਸੁਣ ਸੁਣ ਕੇ ਸਭ ਦੇ ਮਨ ਹਰੇ ਜਾਂਦੇ ਖਿੱਚੇ ਜਾਂਦੇ। ਐਸਾ ਸੋਹਣਾ ਸਰੂਪ ਛੇਵੇਂ ਪਾਤਸ਼ਾਹ ਜੀ ਦਾ।
ਜੇ ਕਰ ਬੀਚ ਗਲੀ ਚਨ ਪੈ ਇਤ ਆਵਤ ਫੇਰ ਸੁਜਾਵਤ।
ਘਰ ਦੇ ਵਿਚ ਜਿਹੜੇ ਗਲੀਚੇ ਵਿਛੇ ਹੋਏ ਨੇ ਉਹਨਾਂ ਗਲੀਚਿਆਂ ਤੇ ਕਦੇ ਚਲੇ ਜਾਂਦੇ, ਕਦੇ ਉਹਨਾਂ ਗਲੀਚਿਆਂ ਤੋਂ ਲੱਥ ਕੇ ਮਿੱਟੀ ਜਿੱਥੇ ਵਿਹੜੇ ਵਿਚ ਮਿੱਟੀ ਵਿਚ ਜਾ ਕੇ ਰਿੜਨ ਲੱਗ ਪੈਂਦੇ ਨੇ।
ਬੈਠਤ ਹੈ ਵਿਚ ਸੰਗਤ ਕੇ ਗਨਦਾਸ ਤਬੈ ਬਤਰਾਵਤ ਹੈ।
ਔਰ ਆਲੇ ਦੁਆਲੇ ਸੰਗਤ ਬਹਿ ਜਾਂਦੀ ਛੇਵੇਂ ਪਾਤਸ਼ਾਹ ਦੇ ਤੇ ਉਹ ਮਹਾਰਾਜ ਜੀ ਨਾਲ ਗੱਲਾਂ ਕਰਦੇ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨਾਲ ਗੱਲਾਂ ਕਰਦੇ, ਮਹਾਰਾਜ ਜੀ ਨਾਲ ਲਾੜ ਲੜਾਉਂਦੇ ਨੇ।
ਪਾਵਤ ਹੈ ਮੁਸਕਾਵਤ ਹੈ ਚਪਲਾਵਤ ਹੈ ਸੁਹਸਾਵਤ ਹੈ।
ਸਤਿਗੁਰੂ ਜੀ ਸਾਰਿਆਂ ਦੇ ਮਨਾਂ ਨੂੰ ਭਾਉਂਦੇ, ਮੁਸਕਾਵਤ ਹੈ ਮੁਸਕਰਾਉਂਦੇ ਨੇ ਛੇਵੇਂ ਪਾਤਸ਼ਾਹ। ਜਦੋਂ ਮੁਸਕਰਾਉਂਦੇ ਨੇ ਉਦੋਂ ਵੇਖ ਵੇਖ ਸਾਰਿਆਂ ਦੇ ਚਿਹਰੇ ਖਿੜ ਜਾਂਦੇ, ਜਿਹੜਾ ਵੇਖਦਾ ਸਾਰੇ ਹੀ ਖਿੜ ਜਾਂਦੇ। ਏਦਾਂ ਸਤਿਗੁਰੂ ਜੀ ਸਭ ਨੂੰ ਹਸਾਉਂਦੇ ਨੇ।
ਯੁਗ ਦੰਤ ਸੁਬੰਤ ਮਹਾਨ ਦੁਤਵੰਤ ਹੈ ਉਲਟ ਲਾਲ ਮਿਸਾਲ ਸੁਆਏ।
ਖਾਲਸਾ ਜੀ ਹੁਣ ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਮੁਖ ਵਿਚ ਥੱਲੜੇ ਪਾਸਿਓ ਦੋ ਛੋਟੀਆਂ ਛੋਟੀਆਂ ਦੰਦੀਆਂ ਵੀ ਨਿਕਲ ਆਈਆਂ ਤੇ ਜਦੋਂ ਹੱਸਦੇ ਨੇ ਨਾ ਤੇ ਕਹਿੰਦੇ ਵਿਚ ਉਹ ਛੋਟੀਆਂ ਛੋਟੀਆਂ ਦੰਦੀਆਂ ਬੜੀਆਂ ਸੁੰਦਰ ਲੱਗਦੀਆਂ, ਏਦਾਂ ਜਾਪਦੀਆਂ ਨੇ।
ਮੁਕਤਾ ਬਿਬ ਸੰਪਟ ਬਿਦਰਮ ਕੋ ਬਿਦ ਸੁੰਦਰ ਤੇ ਜਨ ਬੀਜ ਟਿਕਾਏ।
ਮਾਨੋ ਜਿਵੇਂ ਕਿਸੇ ਡੱਬੇ ਚ ਬੜੇ ਦੋ ਕੀਮਤੀ ਮੋਤੀ ਛੁਪਾ ਕੇ ਰੱਖੇ ਹੋਣ, ਏਦਾਂ ਛੇਵੇਂ ਪਾਤਸ਼ਾਹ ਜੀ ਦੇ ਮੁਖ ਵਿਚ ਉਹ ਦੋ ਦੰਦੀਆਂ ਚਿੱਟੇ ਰੰਗ ਦੀਆਂ ਮੋਤੀਆਂ ਦੇ ਸਮਾਨ ਚਮਕਦੇ ਨੇ, ਬੜੇ ਸੁੰਦਰ ਲੱਗਦੇ ਨੇ।
ਮੁਸਕਾਵਤ ਤੇ ਟਿਕਰਾਵਤ ਹੈ ਜਨ ਅੰਮ੍ਰਿਤ ਬੀਜ ਭਿਗੋਏ ਬਣਾਏ।
ਕਹਿੰਦੇ ਜਦੋਂ ਮੁਸਕਰਾਉਂਦੇ ਨੇ ਨਾ ਉਹ ਦੰਦੀਆਂ ਮਹਾਰਾਜ ਜੀ ਵਿਖਾਉਂਦੇ ਨੇ, ਦੋ ਦੰਦੀਆਂ ਦਿਸਦੀਆਂ ਨੇ। ਕਹਿੰਦੇ ਉਹ ਵਿਚ ਦੋ ਦੰਦੀਆਂ ਮੂੰਹ ਦੀ ਲਾਰ ਕਰਕੇ ਜਿਹੜਾ ਮੁਖ ਦੇ ਵਿਚ ਸਤਿਗੁਰਾਂ ਦੇ ਲਾਰ ਹੈ, ਕਹਿੰਦੇ ਉਹ ਲਾਰ ਲਾਰ ਨਹੀਂ ਮਾਨੋ ਅੰਮ੍ਰਿਤ ਵਿਚ ਦੋ ਮੋਤੀ ਭਿੱਜੇ ਹੋਏ ਨਜ਼ਰ ਆਉਂਦੇ ਨੇ। ਮਾਨੋ ਜਿਵੇਂ ਅੰਮ੍ਰਿਤ ਵਿਚ ਦੋ ਮੋਤੀ ਉਹ ਭਿੱਜੇ ਹੋਏ ਨੇ ਉਹ ਮਹਾਰਾਜ ਜੀ ਵਿਖਾਉਂਦੇ ਨੇ।
ਕਵੀ ਹੋਰ ਬਣਾਏ ਕਹਿ ਉਪਮਾ ਜਨ ਕੀਰਤ ਕੇ ਯੁਗ ਬੀਜ ਦਿਖਾਏ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਮਨ ਚ ਇੱਕ ਹੋਰ ਉਪਮਾ ਏਦਾਂ ਆਉਂਦੀ ਹੈ, ਮਾਨੋ ਉਹ ਦੋ ਦੰਦ ਨਹੀਂ ਦੋ ਕੀਰਤੀ ਦੇ ਕਹਿੰਦੇ ਖੰਭੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਗੇ ਹੋਏ, दो कीर्ति दे बीज जेड़े ने वो नजर आ रहे ने
अंगन बीज फिर गुडली वो पातन से कर बालक लीला
गोडिया दे पार होके गुडली गोडिया दे पार होके महाराज जी वेड़े विच रिड़ दे वो प्रकार नाल बाल लीला कर दे ने
खेंचत पामन पामन पंकज नूपर को रुणकाए छबीला
जदो रिड़ दे ते अपने चरना नू पिछे पिछे खिच दे ते वो पावन पावन जेड़े बड़े पवित्र पाव पैर ने उना नू खिच दे ते कहंदे जिन्हां दी सुंदर उपमा है उना चरना विच माता ने बड़े सोहने कंगन ओ कढ़ा के पाए हुए जदो खिचदे ने चरना नू उना कंगणा दे खड़कण दी आवाज आउंदी है
द्वै कर बंद करै अब बंधन देउख निकंदन रूप गई ला
भाई संतोख सिंह जी कहंदे छेवें पातशाह दे एहो जे सोहने बाल रूप दे चरणा विच मैं दोवे हाथ जोड़ के वंदना करदा दोवे हाथ जोड़ के ऐसे चरणा दा वेखो ध्यान बना दिता ओ जिहा भाई साहब ने ऐन चित्र बना दिती महाराज जी दी मूर्ति दी साक्षात दर्शन करा के कहंदे हुण मत्था टेको ओ चरणा नूं जिहड़े चरण सतगुरु जी पिछे पिछे खिचदे जांदे ने रिड़दे कहंदे उन्हां पावन चरणा ते मेरी अवबंदना है जिन्हां नूं मत्था टेकिया दोख नस जांदे ने
पाए सुचार पदारथ सेवक दे गुरदेव अतेव सुशीला
सेवकां नूं चारे पदार्थ सतगुरां दे उन्हां पवित्र चरणा चो प्राप्त हो जांदे ने मत्था टेकिया
मान करो तरियो जग मैं जिन परम उतार उतारन को
धरती दा भार उतारन वास्ते सतगुरां ने मान स्वरूप धारण कीता होया
आयुध धार महान बल सो तुरकान को तेज निवारण को
आने वाले समय च शस्त्र धारण करके महाबली होके तुरकां दे तेज नु निवारना है
सेवक संतन को सुख दे और ज्ञान की सीख सिखावन को
सेवकां ते संतां नु सुख दे के उनां दे हिरदे च ज्ञान दी सिख्या सिखालन वास्ते धन गुरु हरगोबिंद साहिब जी आए हन
बालक बै अब क्रीड़त है करकूर जरा सो उखारन को
जेड़े कूड़ दियां जड़ां पुट्टण वास्ते आए ने ऐसे सतगुरु गुरु हरगोबिंद साहिब जी हाले बाल लीला करके विखा रहे ने बाल क्रीड़ा करके दर्शन दे रहे ने छेवें पातशाह महाराज गुरु हरगोबिंद साहिब दे बाल लीला दी होर कथा जो बड़े सोहने ढंग नाल भाई संतोख सिंह जी होना लिखी है वो अगलिया प्रकरणा च आप जी सरवण करो।